ਦੇਖੋ ਜੋ ਘਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦ ਆਨੰਦ ਮਨ ਰਹੇ ਗੁਰੂ ਰੂਪ ਪਿਆਰੇ ਸਤਸੰਗਤ ਜੀ ਉਹ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਨਾਂ 'ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੇ ਸਤਸੰਗਤ ਬੜਭਾਗੇ ਹਾਂ ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਸਕਾਲ ਪੁਰਖ ਦੀ ਰਹਿਮਤ ਸਦਕਾ ਕਿਰਪਾ ਸਦਕਾ ਮਨੁੱਖੀ ਸਰੀਰ ਪ੍ਰਾਪਤ ਹੋਇਆ ਹੈ ਜਿਹੜਾ ਮਨੁੱਖੀ ਸਰੀਰ ਪ੍ਰਾਪਤ ਹੋਇਆ ਹੈ ਇਹ ਸਾਨੂੰ ਕੇਵਲ ਤਾਂ ਕੇਵਲ ਆਪਣੇ ਆਪ ਦੀ ਪਹਿਚਾਣ ਕਰਨ ਲਈ ਮਿਲਿਆ ਕੇਵਲ ਤਾਂ ਕੇਵਲ ਵਾਪਸ ਉਸ ਘਰ ਜਾਣ ਲਈ ਮਿਲਿਆ ਕਿਉਂਕਿ ਬਾਣੀ ਦੇ ਵਿੱਚ ਗੁਰੂ ਜੀ ਲਿਖਦੇ ਆ ਕਿ ਇਹ ਮਨ ਜੈ ਘਰ ਮੈਂ ਤੁਧ ਰਹਿਣਾ ਬਸਣਾ ਸੋ ਘਰ ਚੀਤ ਨਾ ਆਇਓ ਕਹਿੰਦੇ ਮਨ ਜਿਸ ਘਰ ਵਿੱਚ ਜਾ ਕੇ ਤੂੰ ਰਹਿਣਾ ਆ ਜਾ ਕੇ ਵਸਣਾ ਆ ਉਹ ਘਰ ਤੈਨੂੰ ਚੇਤੀ ਨਹੀਂ ਆਉਂਦਾ ਭੁੱਲ ਕੇ ਬੈਠਾ ਕਿਉਂਕਿ ਬਹੁਤ ਅਮੁਲਕ ਦਾਤ ਹੈ ਕਿਉਂਕਿ ਵੱਡਿਆਂ ਭਾਗਾਂ ਦੀ ਨਿਸ਼ਾਨੀ ਜਿਹੜਾ ਨਾ ਮਨੁੱਖੀ ਸਰੀਰ ਹੈ ਦੁਰਲਭ ਦੇ ਪਾਈ ਵਡਭਾਗੀ ਨਾਮ ਨਾ ਜਪੇ ਤਾਂ ਆਤਮ ਘਾਤੀ ਗੁਰੂ ਜੀ ਕਹਿਣ ਲੱਗੇ ਕਹਿਣ ਲੱਗੇ ਦੁਰਲਭ ਦੇ ਪਾਈ ਵਡਭਾਗੀ ਦੁਰਲਭ ਦਾ ਭਾਵ ਹੁੰਦਾ ਹੈ ਅਮੁਲਖ ਦੇ ਸਰੀਰ ਕਹਿੰਦੇ ਮਨਾ ਜਿਹੜਾ ਸਰੀਰ ਹੈ ਇਹ ਸਮਾਂ ਅਮੁਲਕ ਆ ਅਤੇ ਵੱਡਿਆਂ ਭਾਗਾਂ ਨਾਲ ਮਿਲਦਾ ਹੈ ਅਤੇ ਦਾਤ ਨੂੰ ਮਿਲ ਗਈ ਜੇ ਇੱਥੇ ਬੈਠਾ ਵੀ ਤੂੰ ਨਾਮ ਨਹੀਂ ਜਪਦਾ ਤਾਂ ਆਤਮਘਾਤੀ ਕਿਹਨੂੰ ਕਹਿੰਦੇ ਆ ਜਿਵੇਂ ਕੋਈ ਪੁਰਾਣੀ ਆਪਣੇ ਆਪ ਨੂੰ ਆਪ ਹੀ ਕਿਸੇ ਗੱਡੀ ਥੱਲੇ ਦੇ ਕੇ ਮਾਰ ਲਵੇ ਆਪਣੇ ਆਪ ਨੂੰ ਆਪ ਹੀ ਕਿਤੇ ਗੱਲ 'ਚ ਰੱਸੀ ਬੰਨ ਕੇ ਤੇ ਮਾਰ ਲਵੇ ਉਹਨੂੰ ਕਹਿੰਦੇ ਨੇ ਆਤਮ ਹੱਤਿਆ ਕੀਤੀ ਅਤੇ ਗੁਰੂ ਜੀ ਪਤਾ ਕੀ ਸਮਝਾਉਣ ਲੱਗੇ ਕਹਿੰਦੇ ਭੋਲਿਆ ਮਨਾ ਜੇ ਤੂੰ ਇਸ ਸਰੀਰ ਵਿੱਚ ਮਿੱਠਾ ਨਾਮ ਸਿਮਰਨ ਨਹੀਂ ਨਾ ਕਰਦਾ ਤੇ 84 ਦੇ ਗੇਟ ਦੁਬਾਰਾ ਪਰਮਾਤਮਾ ਤੈਨੂੰ ਨਹੀਂ ਪਾਇਆ ਤੂੰ ਆਪਣੇ ਆਪ ਨੂੰ ਆਪ ਹੀ ਪਾਲਣ ਲੱਗਾ ਕਿਉਂਕਿ ਤੈਨੂੰ ਉੱਥੋਂ ਨਿਕਲਣ ਦਾ ਮੌਕਾ ਮਿਲ ਗਿਆ ਤੂੰ ਇਸ ਸਰੀਰ ਵਿੱਚ ਬੈਠਾ ਅਗਰ ਨਾਮ ਸਿਮਰਨ ਕਰ ਲੈਣਾ ਉਹਦਾ 84 ਦਾ ਗੇੜ ਹੈ ਨਾ ਉਹ 'ਚ ਬਾਹਰ ਹੋ ਜਾਂਦਾ ਇਹ ਦਾਤ ਤੇਰੇ ਕੋਲ ਹੈਗੀ ਹੈ ਪਰ ਤੇਰੀ ਮਰਜ਼ੀ ਹੈ ਕਿ ਤੂੰ ਕਰਨਾ ਕੀ ਹੈ ਜੇ ਤੂੰ ਇਸ ਸਰੀਰ ਵਿੱਚ ਬੈਠਾ ਵੀ ਪਰਮਾਤਮਾ ਦੀ ਭਗਤੀ ਨਹੀਂ ਕਰਦਾ ਨਾਮ ਸਿਮਰਨ ਨਹੀਂ ਕਰਦਾ ਅਤੇ ਉਸ 84 ਦੇ ਗੇੜ 'ਚ ਤੂੰ ਆਪਣੇ ਆਪ ਨੂੰ ਆਪ ਖੁਦ ਸੁੱਟਦਾ ਪਿਆ ਪਰਮਾਤਮਾ ਤੈਨੂੰ ਮੌਕਾ ਦਿੱਤਾ ਨਿਕਲਣ ਦਾ ਪਰ ਜੇ ਤੂੰ ਨਾਮ ਸਿਮਰਨ ਹੀ ਨਹੀਂ ਕਰਦਾ ਸੋ ਧਿਆਨ ਦੇਣਾ ਗੁਰੂ ਜੀ ਇਸ ਮਨ ਨੂੰ ਬੜੇ ਲਹਿਜੇ ਦੇ ਨਾਲ ਸਮਝਾਉਣਾ ਕਰਦੇ ਆ ਕਹਿੰਦੇ ਵੀ ਭਾਈ ਗੱਲ ਸੁਣ ਨਾਮ ਬੜੀ ਉੱਤਮ ਦਾਤ ਹੈ ਗੁਰੂ ਜੀ ਨੇ ਨਾਮ ਦੀ ਵਡਿਆਈ ਸਮਝਾਉਣ ਲਈ ਸਾਡੇ ਕਮਲੇ ਰਮਲੇ ਮਨ ਨੂੰ ਬੜੀਆਂ ਉਦਾਹਰਨਾਂ ਦੇ ਕੇ ਸਮਝਾਉਣਾ ਕੀਤਾ ਦੇਖੋ ਉਹਨਾਂ ਨੇ ਕੈਸੀ ਉਦਾਹਰਨ ਦਿੱਤੀ ਗੁਰੂ ਜੀ ਸਮਝਾਉਣ ਲੱਗੇ ਕਿਉਂ ਜਿਉਂ ਮੰਦਰ ਕਹੋ ਥੰਮੇ ਥੰਮਣ ਮੰਦਰ ਦਾ ਭਾਵ ਘਰ ਕਹਿੰਦੇ ਜਿਵੇਂ ਕੋਈ ਆਪਾਂ ਘਰ ਬਣਾਉਂਦੇ ਹਾਂ ਅਤੇ ਥੱਲੇ ਅਸੀਂ ਪਿੱਲਰ ਖੜੇ ਕਰਦੇ ਹਾਂ ਕੰਧਾਂ ਖੜੀਆਂ ਕਰਦੇ ਹਾਂ ਉਹਦੇ ਪਿੱਲਰ ਖੜੇ ਕਰਦੇ ਥੰਮ ਬਣਾਉਂਦੇ ਹਾਂ ਆਪਾਂ ਉਹ ਥੰਮ ਜਿਹੜੇ ਨੇ ਉਸ ਘਰ ਨੂੰ ਸਹਾਰਾ ਦਿੰਦੇ ਆ ਠੀਕ ਹੈ ਪਰ ਫਿਰ ਧਿਆਨ ਕਰੀ ਜਿਹੜੀ ਆਪਾਂ ਕੰਧ ਬਣਾਉਂਦੇ ਹਾਂ ਜਿਹੜਾ ਥੱਲੇ ਅਸੀਂ ਥੰਮ ਦਿੰਦੇ ਹਾਂ ਉਹ ਇੱਕ ਦੋ ਦਿਨ ਲਈ ਨਹੀਂ ਹੁੰਦਾ ਉਹ ਸਦਾ ਲਈ ਹੁੰਦਾ ਕਿਉਂ ਉਹ ਹਮੇਸ਼ਾ ਲਈ ਘਰ ਦਾ ਆਸਰਾ ਹੈ ਹਮੇਸ਼ਾ ਉਸ ਘਰ ਨੇ ਉਸ ਥੰਮ ਦੇ ਉੱਤੇ ਖਲੋਣਾ ਬਿਨਾਂ ਥੰਮ ਤੋਂ ਉਹ ਘਰ ਦੀ ਉਸਾਰੀ ਪੈ ਜਾਏਗੀ ਡਿੱਗ ਪਏਗਾ ਗੁਰੂ ਜੀ ਉਹਦੀ ਉਦਾਹਰਨ ਦੇ ਕੇ ਨਾ ਦੇਖੋ ਜਿਉਂ ਮੰਦਰ ਕੋ ਥੰਮੇ ਥੰਮਣ ਉਹਦੀ ਉਦਾਹਰਨ ਦੇ ਕੇ ਨਾ ਗੁਰੂ ਜੀ ਕਹਿਣ ਲੱਗੇ ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਣ ਕਹਿੰਦੇ ਭੋਲਿਆ ਮਨਾ ਜਿਵੇਂ ਉਸ ਥੰਮ ਦੀ ਮਹਾਨਤਾ ਦੇਖ ਵੀ ਉਹਨੇ ਸਹਾਰਾ ਦੇ ਕੇ ਘਰ ਨੂੰ ਖੜਾ ਕੀਤਾ ਕਹਿੰਦੇ ਇੱਦਾਂ ਹੀ ਜਿਹੜਾ ਗੁਰੂ ਕੋਲੋਂ ਸ਼ਬਦ ਲੈਣਾ ਨਾ ਤੂੰ ਨਾਮ ਸਿਮਰਨ ਕਹਿੰਦੇ ਇਹ ਵੀ ਤੇਰੀ ਜ਼ਿੰਦਗੀ ਦਾ ਇੱਕ ਸਹਾਰਾ ਆ ਇਹ ਤੇਰੀ ਜ਼ਿੰਦਗੀ ਦਾ ਸਹਾਰਾ ਆ ਜਿਵੇਂ ਥੰਮ ਕੱਢ ਦਈਏ ਜੇ ਘਰ ਢਹਿ ਜਾਂਦਾ ਅਤੇ ਗੁਰੂ ਜੀ ਸਮਝਾਉਣ ਲੱਗੇ ਕਹਿੰਦੇ ਥੰਮ ਕੱਢਿਆ ਨਹੀਂ ਜਾ ਸਕਦਾ ਕਿਉਂਕਿ ਉਹ ਘਰ ਦਾ ਸਹਾਰਾ ਹੈ ਕਹਿੰਦੇ ਫਿਰ ਇੱਦਾਂ ਹੀ ਮਨਾ ਨਾਮ ਤੇਰਾ ਸਹਾਰਾ ਆ ਥੰਮ ਕੱਢ ਦਈਏ ਅਤੇ ਘਰ ਢਹਿ ਜਾਂਦਾ ਕਹਿੰਦਾ ਨਾਮ ਸਿਮਰਨ ਛੱਡ ਦਈਏ ਅਤੇ ਫਿਰ ਮਨ ਢਹਿ ਜਾਂਦਾ ਕਹਿੰਦੇ ਥੰਮ ਵੀ ਕਦੀ ਕੱਢਿਆ ਨਹੀਂ ਜਾ ਸਕਦਾ ਤੇ ਨਾਮ ਸਿਮਰਨ ਵੀ ਕਦੀ ਛੱਡਿਆ ਨਹੀਂ ਜਾ ਸਕਦਾ। ਦੇਖੋ ਉਦਾਹਰਣਾਂ ਦੇ ਦੇ ਕੇ ਗੁਰੂ ਜੀ ਨੇ ਲਹਿਜੇ ਨਾਲ ਸਮਝਾਤਾ ਸਾਨੂੰ, ਕਹਿੰਦੇ ਭੋਲਿਆ ਉਦਾਹਰਣਾਂ ਕਿਉਂ ਦਿੰਦੇ ਹੋ? ਜਿਹੜਾ ਸਾਡਾ ਮਨ ਆ ਨਾ, ਇਹਨੂੰ ਸੰਸਾਰ ਵਿੱਚ ਰੋਜ਼ ਵਿਚਰਨਾ ਹੈ ਤੇ ਸੰਸਾਰ ਚ ਵਿਚਰਦਾ ਵਿਚਰਦਾ ਇਹਨੂੰ ਸੰਸਾਰ ਦੀ ਗੱਲ ਬੜੀ ਜਲਦੀ ਸਮਝ ਲੱਗਦੀ। ਠੀਕ, ਕਿਉਂਕਿ ਅਸੀਂ ਰੋਜ਼ ਆਪਣਾ ਘਰ ਬਣਾਉਂਦੇ ਹਾਂ, ਸਾਡੀ ਖਿੱਚ ਜ਼ਿਆਦਾਤਰ ਘਰ ਵਾਲੇ ਪਾਸੇ ਆ, ਸੰਸਾਰ ਵਾਲੇ ਪਾਸੇ ਆ, ਤੇ ਸਾਨੂੰ ਸੰਸਾਰ ਦੀ ਗੱਲ ਛੇਤੀ ਸਮਝ ਲੱਗ ਜਾਂਦੀ। ਤੇ ਗੁਰੂ ਜੀ ਨੇ ਨਾ ਸਾਨੂੰ ਉਸੇ ਤਰ੍ਹਾਂ ਹੀ ਸਮਝਾਉਣਾ ਕੀਤਾ, ਕਹਿੰਦੇ ਲੈ ਫੜ ਬਈ, ਜੇ ਤੈਨੂੰ ਘਰ ਦੀ ਗੱਲ ਸਮਝ ਲੱਗ ਜਾਂਦੀ ਹੈ ਦੱਸ ਬਈ, ਤੂੰ ਕਿ ਬਿਨਾਂ ਥੰਮ ਤੋਂ ਘਰ ਬਣਾ ਲਏਗਾ? ਕਹਿੰਦਾ ਨਹੀਂ। ਕਹਿੰਦਾ ਘਰ ਬਣ ਗਿਆ ਥੰਮ ਕੱਢ ਦੇਗਾ? ਕਹਿੰਦਾ ਨਹੀਂ। ਕਿਉਂ? ਕਹਿੰਦੇ ਕਿਉਂਕਿ ਥੰਮ ਦੇ ਸਿਰ ਤੇ ਘਰ ਖੜਾ, ਥੰਮ ਕਿੱਦਾਂ ਕੱਢ ਦੇਵਾਂਗੇ? ਕਹਿੰਦੇ ਦੇਖ ਲਾ ਵੀ ਤੂੰ ਬਣਾਇਆ, ਤੂੰ ਆਪ ਖੁਦ ਮੰਨ ਰਿਹਾ ਕਿ ਬਿਨਾਂ ਥੰਮ ਤੋਂ ਘਰ ਨਹੀਂ ਬਣਦਾ, ਤੇ ਜੇ ਥੰਮ ਕੱਢ ਦਈਏ ਤੇ ਘਰ ਢਹਿ ਜਾਂਦਾ। ਕਹਿੰਦੇ ਫਿਰ ਮੇਰੇ ਸ਼ਬਦ ਦੀ ਵੀ ਗੱਲ ਸੁਣ ਲਾ ਕਿ ਬਿਨਾਂ ਸ਼ਬਦ ਤੋਂ ਮਨ ਦਾ ਟਿਕਾ ਨਹੀਂ ਹੈ, ਤੇ ਜੇ ਸ਼ਬਦ ਛੱਡ ਦਈਏ ਤੇ ਫਿਰ ਮਨ ਵੀ ਨਹੀਂ ਟਿਕਦਾ, ਢਹਿ ਜਾਂਦਾ। ਫਿਰ ਗੁਰੂ ਜੀ ਕੀ ਸਮਝਾਉਣ ਲੱਗੇ? ਕਹਿੰਦੇ ਅੱਗੇ ਧਿਆਨ ਦੇ, ਕਹਿੰਦੇ ਜਿਉਂ ਪਖਾਨ ਨਾਵ ਚੜ ਦਰੇ। ਹੁਣ ਬੜੀ ਹੈਰਾਨਗੀ ਵਾਲੀ ਗੱਲ ਹੈ, ਗੁਰੂ ਜੀ ਕਿੱਦਾਂ ਦੀਆਂ ਉਦਾਹਰਨਾਂ ਦੇਣ ਰਹੇ? ਪਖਾਨ ਪੱਥਰ ਨੂੰ ਕਹਿੰਦੇ ਆ। ਕਹਿੰਦੇ ਦੇਖ ਲਾ ਜਿਉਂ ਪਖਾਨ ਨਾਵ ਚੜ ਤਰੇ, ਕਹਿੰਦੇ ਜਿਵੇਂ ਕੋਈ ਪੱਥਰ ਜਿਹੜਾ ਨਾ ਕਿਸੇ ਬੇੜੀ ਤੇ ਚੜ ਕੇ ਤਰ ਜਾਂਦਾ ਹੈ, ਕਹਿੰਦਾ ਭਾਵ ਸਮੁੰਦਰ ਦੇ ਦਰਿਆ ਦੇ ਪਰਲੇ ਪਾਸੇ ਚਲਾ ਜਾਂਦਾ। ਇਸ਼ਾਰਾ ਕਰਕੇ ਦੱਸਣ ਲੱਗੇ, ਕਹਿੰਦੇ ਪੱਥਰ ਕੋਲ ਤਾਕਤ ਨਹੀਂ ਹੈ ਤਰਨ ਦੀ, ਪੱਥਰ ਕੋਲ ਤਾਕਤ ਨਹੀਂ ਹੈ ਤਰਨ ਦੀ। ਪੱਥਰ ਆਪਾਂ ਛੱਡ ਦਈਏ ਪਾਣੀ 'ਚ, ਭਾਵੇਂ ਕਿੱਡਾ ਹਲਕਾ ਵੀ ਹੋਵੇ, ਡੁੱਬ ਜਾਂਦਾ ਉਸੇ ਵੇਲੇ। ਕਹਿੰਦੇ ਪੱਥਰ ਕੋਲ ਤਾਕਤ ਨਹੀਂ ਹੈ ਤਰਨ ਦੀ, ਪੱਥਰ ਦਾ ਸੁਭਾਅ ਇੱਦਾਂ ਦਾ, ਪੱਥਰ ਦੀ ਕਠੋਰਤਾ ਇੱਦਾਂ ਦੀ ਹੈ, ਠੀਕ ਹੈ, ਉਹ ਤਰ ਨਹੀਂ ਸਕਦਾ। ਪਰ ਦੇਖ ਲੈ ਜੇ ਇੰਨਾ ਭਾਰਾ ਪੱਥਰ ਜਿਹਦੇ ਕੋਲ ਤਾਕਤ ਨਹੀਂ ਹੈ ਤਰਨ ਦੀ, ਜੇ ਕਿਤੇ ਉਹਨੂੰ ਕੋਈ ਇਨਸਾਨ ਬੇੜੀ 'ਤੇ ਚੜ੍ਹਾ ਦੇਵੇ ਅਤੇ ਬੇੜੀ ਨੂੰ ਤੋਰ ਦੇਵੇ, ਅਤੇ ਉਹ ਪੱਥਰ ਵੀ ਉਸ ਬੇੜੀ ਦੇ ਉੱਤੇ ਚੜ੍ਹਿਆ, ਦਰਿਆ ਦੇ ਦੂਜੇ ਕਿਨਾਰੇ ਪਹੁੰਚ ਜਾਂਦਾ, ਤਰ ਜਾਂਦਾ। ਗੁਰੂ ਜੀ ਮਨ ਨੂੰ ਦੱਸਣ ਲੱਗੇ, ਕਹਿੰਦੇ ਮਨਾ ਦੇਖੋ ਪੱਥਰ ਅੱਖਰ ਕਿਉਂ ਲਿਆ ਉਹਨਾਂ ਨੇ? ਕਿ ਜੇ ਦੇਖੀਏ ਕਿ ਬੇੜੀ ਉੱਤੇ ਮੱਝ ਵੀ ਤਾਂ ਚੜ੍ਹ ਸਕਦੀ, ਉਹ ਤਾਂ ਪਰ ਜਾ ਸਕਦੀ। ਕਹਿਣ ਲੱਗੇ ਜੇ ਧਿਆਨ ਕਰੀਏ ਤੇ ਉਸ ਬੇੜੀ ਉੱਤੇ ਕੋਈ ਹੋਰ ਚੀਜ਼ ਵੀ ਤਾਂ ਚੜਾਈ ਜਾ ਸਕਦੀ, ਉਹਨੇ ਪੱਥਰ ਹੀ ਅੱਖਰ ਕਿਉਂ ਵਰਤਿਆ? ਬੜੀ ਹੈਰਾਨਗੀ ਵਾਲੀ ਗੱਲ, ਪੱਥਰ ਅੱਖਰ ਤਾਂ ਵਰਤਿਆ ਉਹਨਾਂ ਨੇ। ਅੱਗੇ ਉਹਨਾਂ ਲਿਖ ਦਿੱਤਾ, ਪ੍ਰਾਣੀ ਗੁਰ ਚਰਨ ਲਗਤ ਨਿਸਤਰੇ। ਉਹਨਾਂ ਨੇ ਇਸ਼ਾਰਾ ਕੀਤਾ ਕਿ ਪੱਥਰ ਅੱਖਰ ਕਿਉਂ ਵਰਤਿਆ? ਕਹਿੰਦੇ ਜਿਹੜਾ ਪੱਥਰ ਆ ਨਾ, ਦੇਖੋ ਡੰਗਰ ਨੂੰ ਬੇੜੀ 'ਤੇ ਚੜ੍ਹਾਉਣ ਲੱਗੀਏ ਅਤੇ ਜਿੱਦ ਕਰਦਾ, ਉਹ ਖਿੱਚਦਾ ਆਪਣੇ ਆਪ ਨੂੰ, ਉਹਦਾ ਸੰਗਲ ਖਿੱਚੀਏ ਡਰਦਾ, ਉਹ ਪੱਥਰ ਬੇੜੀ 'ਤੇ ਬੋਲਣਾ, ਡੰਗਰ ਨਾ ਬੇੜੀ 'ਤੇ ਨਹੀਂ ਚੜ੍ਹਦਾ, ਉਹ ਬੜਾ ਜ਼ੋਰ ਲਾਉਂਦਾ ਖਿੱਚ ਕੇ ਲੈ ਜਾਂਦਾ, ਉਹ ਦੋ ਚਾਰ ਬੰਦੇ ਲਾਉਣੇ ਪੈਂਦੇ ਆ, ਬੜੀ ਮੁਸ਼ਕਲ ਦੇ ਨਾਲ ਚੜ੍ਹਾਉਣਾ ਪੈਂਦਾ। ਗੁਰੂ ਜੀ ਪਤਾ ਕੀ ਕਹਿੰਦੇ? ਕਹਿੰਦੇ ਮੈਂ ਪੱਥਰ ਅੱਖ ਤਾਂ ਵਰਤਿਆ ਵੀ ਪੱਥਰ ਦੀ ਜਿੱਦ ਕੋਈ ਨਹੀਂ ਹੁੰਦੀ, ਪੱਥਰ ਦੀ ਜਿੱਦ ਕੋਈ ਨਹੀਂ ਹੁੰਦੀ। ਪੱਥਰ ਆਰਾਮ ਨਾਲ ਪਿਆ ਵਾ, ਭਾਵੇਂ ਜਿੱਡਾ ਮਰਜ਼ੀ ਭਾਰਾ ਹੋਵੇ, ਦੋ ਚਾਰ ਬੰਦੇ ਲਾ ਕੇ ਚੁੱਕ ਲਓ ਉਹਨੂੰ, ਚੁੱਕ ਕੇ ਲਾ ਦਿਓ, ਪਰ ਜਿੱਦ ਜਿਹਦੀ ਨਹੀਂ ਹੈ। ਗੁਰੂ ਜੀ ਕਹਿਣ ਲੱਗੇ ਕਹਿੰਦੇ ਮਨਾ ਤੇਰਾ ਸੁਭਾਅ ਵੀ ਪੱਥਰ ਵਰਗਾ ਬਣੂਗਾ, ਪੱਥਰ ਭਾਣੇ 'ਚ ਆ, ਪੱਥਰ ਭਾਣੇ 'ਚ ਆ। ਕਹਿੰਦਾ ਮੈਂ ਭਾਰਾ ਜ਼ਰੂਰ ਹਾਂ ਪਰ ਮੈਂ ਜਿੱਦ ਨਹੀਂ ਕਰਦਾ, ਜਿਹੜਾ ਮਰਜ਼ੀ ਚੁੱਕ ਕੇ ਮੈਨੂੰ ਪੱਥਰ 'ਤੇ ਉੱਤੇ ਬੇੜੀ 'ਤੇ ਲੱਦ ਦਿਓ, ਬੇੜੀ ਮੈਨੂੰ ਪਰਲੇ ਪਾਸੇ ਲੈ ਜਾ, ਮੈਂ ਚੱਲ ਜੂੰਗਾ। ਅਤੇ ਗੁਰੂ ਜੀ ਕਹਿੰਦੇ ਤੇਰਾ ਸੁਭਾਅ ਪੱਥਰ ਵਰਗਾ ਹੋਣਾ ਚਾਹੀਦਾ, ਭਾਵੇਂ ਤੂੰ ਸੰਸਾਰ 'ਚ ਖੁਬਿਆ ਆ ਪਰ ਨਾਮ ਰੂਪੀ ਬੇੜੀ 'ਤੇ ਚੜ੍ਹੇਗਾ ਉਦੋਂ ਜਦੋਂ ਭਾਣੇ 'ਚ ਆ ਜਾਏਗਾ, ਬਿਨਾਂ ਭਾਣੇ ਤੋਂ ਨਹੀਂ, ਪੱਥਰ ਤਾਂ ਅੱਖਰ ਵਰਤਿਆ ਉਹਨਾਂ ਨੇ। ਹੁਣ ਬੜਾ ਕੁਝ ਆ, ਇੱਕ ਜਗ੍ਹਾ 'ਤੇ ਗੁਰੂ ਜੀ ਪੱਥਰ ਦੀ ਗੱਲ ਕਰਦੇ ਆ, ਠੀਕ ਹੈ, ਕਹਿੰਦੇ ਜਿਉਂ ਪਾਨ ਜੈਸੇ ਪਹਾਨ ਜਲ ਮੇ ਰੱਖਿਓ ਭੇਦੇ ਨਾ ਤੈ ਪਾਣੀ, ਜੈਸੇ ਪਹਾਨ ਜਲ ਮੇ ਰੱਖਿਓ ਭੇਦੇ ਨਾ ਤੈ ਪਾਣੀ, ਤੈਸੇ ਹੀ ਤੁਮ ਤਾਂ ਇਹ ਪਛਾਣੋ ਭਗਤ ਹੀਨ ਜੋ ਪ੍ਰਾਣੀ। ਦੇਖੋ ਬੜੀਆਂ ਉਦਾਹਰਨਾਂ ਦਿੱਤੀਆਂ ਗੁਰੂ ਜੀ ਨੇ, ਹੁਣ ਇੱਥੇ ਪੱਥਰ ਦੀ ਫਿਰ ਉਦਾਹਰਨ ਦੇ ਦਿੱਤੀ। ਕਹਿੰਦੇ ਜੈਸੇ ਪਹਾਨ ਜਲ ਮੇ ਰੱਖਿਓ, ਕਹਿੰਦੇ ਤੇ ਕਠੋਰਤਾ ਕਿੰਨੀ ਆ ਇੱਥੇ, ਜੈਸੇ ਅੱਗੇ ਤੈਸੇ, ਠੀਕ ਹੈ। ਕਹਿੰਦਾ ਜਿਵੇਂ ਪੱਥਰ ਦੇ ਅੰਦਰ ਕਠੋਰਤਾ ਆ, ਇੱਕ ਪੱਥਰ ਨਾ ਪਾਣੀ 'ਚ ਰੱਖ ਦਈਏ, जैसे पहाड़ जल में रख एक पत्थर लैके पानी च रख दी रखता कहते भेदे ना तो पानी भेदा मतलब की होंगे कभी देखना बाहर की चीज वेखन लिया होगा ना बंदा भेद नहीं कहता किसी के अंदर की गल का पता लग जाए ना घर के अंदर की चार दुआरी के अंदर की गल का पता लग जाए कि कहता यह भेद लै गया आप बहर काम कर रहे हैं तुरे फिरन रहे हैं ठीक है कि कहता कभी नहीं कहता यह भेद है कि गलो बहर काम कर रहे हैं गड्डी तुरे फिरन रहे आप कितने जा रहे हैं पर अंदर की गल जो दस दी किसी मां कहती है बच्चे पुत अपना अंदर का भेद नहीं देता किसी ठीक है जिमें मां ने कहा बच्चे भेद नहीं देता तो बच्चा की कहता मां मैं कार से जान रहा सारे वेखन डे से कहती है कहती वेखते सारे जान रहे पर यह नहीं पता कितने चलिया कितने जाना भेद आ तू जान डे वेखन डे सी पर तू चलिया कितने ये भेद आ यह मतलब चलिया कितने अंदर की सोच सी जान डे सही दसन डे यदा मतलब गुरु जी कह लगे अंदर की गल भेद आ इतने की क्या जैसे पान जल में रखियो भेदे ना तो पानी कहने जिमें पत्थर एक जल दे रख लीए वाला पानी है ना जिस पानी रखे वह पानी वो अंदर नहीं जाता अंदर नहीं जाता तो कह लगे तैसे ही तुम ताए पछाणो कहते उस पत्थर की न्याई उस बंदे पछाणो कि कहता भी पाठ रोज करे गुरद्वारे रोज आवे मथे रोज टेके गुरु का पला फड़िया हो ठीक है तैसे ही तुम ताए पछाणो भगतहीन जो प्राणी गुरु जी कह लगे जिमें पत्थर के अंदर पानी नहीं जाता कहता मथा टेके पाठ करे पर यह गुरबाणी का असर जी के अंदर ना जाए तो भगती ना करे गुरु के मार्ग के ना चले कहता वो पत्थर में कोई फर्क नहीं है एक ही है दो एक ही मतलब उदाहरण बड़ी लहजन दिखाई उन्होंने भी हर गल समझना है क्योंकि पत्थर के अंदर पानी नहीं जाता तो कहते फिर जिदे अंदर बाणी नहीं टिकती जिदे अंदर गुरु ग्रंथ साहब का कोई असर नहीं है कहते वो ते पत्थर च कोई फर्क नहीं है हुण इत्थे पत्थर की वरत्या ज्यों पखाण नाव चढ़ तरे ठीक है कहते भी ध्यान दे जिहड़ा पत्थर है ना भावें कठोर आ भावें कठोर आ बहुत भारा आ पर जिद्दी नहीं है जिद्दी नहीं डंगर जिद्दी है उन्होंने ताइया किसी डंगर नहीं वरत्या इत्थे भी मैं नाव ते डंगर चढ़ा नाव ते चढ़ सकता ठीक है वो जिद्दी नहीं है पत्थर की आराम ना बैठा तो की कहता मतलब जो मरी चुके लद लो ये मैं लदन वाले की ताकत आ लद लिया पर चला गया तो गुरु जी कह लगे कहते तेरा मन भी पत्थर वर्गा होना चाहिए भावें तेरे मन के अंदर मलीनता आ भावें तेरा मन संसार च आ पर जिदन मन गुरु के भाने च आ गया ना फिर गुरु ने अपनी ताकत ना ही इन शब्द रूपी बेड़ी से चाड़ लेना कौन समय लगी क्योंकि तो पत्थर जिद्दी नहीं सी ठीक है कठोर सी पर जिद्दी नहीं सी कहते मना भावें तेरे च मैल भरी है भावें संसार मगरी भजा फिरदा है पर भाने चा जा देखियो मुक्ति कदों होनी संसार दे मोह की खलासी कदों होनी पढ़िया गुरबाणी च पढ़ते दरोज ही हो पढ़ते रोज ही जपजी साहब का पाठ तो सारी करते ठीक है पढ़ो भी लिखिया उस लिखा बंद खलासी भाने होए और आख ना सके होए दसो उन्हें बंद खलासी भाने होए बंद की है खलासी के गेट च बजा मोह माया के प्यार च बजा संसार की खिच च बजा ठीक है नहीं गुरु जी कहते बंद खलासी कहना भाव इन्हों बंधना चो तेरी खलासी हो सकती छुटकारा हो सकता है कदों भाने हुए जिदन भाने जा जाएगा जिदन भाने जा जाएगा ध्यान दो गुरबाणी पढ़ो गुरु घर जायो मन भाने च नहीं है मन की कहता कहता गुरु जी मैं रोज पाठ करदा काम तो कोई बन नहीं गया यह मतलब भाने चली है भाने तो बहर आ समय लगनी नहीं ठीक है जिहड़ा भाने तो बहर आ उस पत्थर ने बेड़ी ते चढ़ना ही नहीं है उन्हें पत्थर अखर वरते ही इदा होकर भाने जा कहता लदला मैं नहीं कुछ भी कहता कहीं पत्थर बोलता वेख्या कहता लदला उन्हें ताइया पत्थर नाल जोड़ दिता कहने भी है तू भी कठोर ही है है तू भी संसार जी है पर पत्थर वांगू पानी ज्यादा। लदला गुरु मैं तू जो कहेगा मैंने मंजूर आ। पत्थर देखो मंगता कुछ नहीं, बेड़ी से चढ़न लगे कुछ नहीं मंगया उन्हें। उन्हें क्या आप कही गुरु जी ने नाम सिमरन कराया करो। महापुरखों को गए की कहता कहता बाबा जी नाम सिमरन दे करा रात दिन करा। पर दसो फिर नाम सिमरन करन दे नाल काम कर चंगा चलूगा। पत्थर इन्ना बोलिया चुप करके जाके बह गया बेड़ी ते। बेड़ी रेड़ दी पार लंघ। तो गुरु जी कहते तेरा सुभा पत्थर वर्गा होना चाहिए हैगी तेरे च कठोरता मन च मलीनता ही है जग च ही रहन दे पर सुभा पत्थर वर्गा कर ला भी गुरु चरणा च बह तो चुप करके बह जा चुप करके बह जा। ऐसी मन बिरती बना के अकाल पुरख कृपा करो। एक जगह तो गुरु जी कहते नानक बोलन झखना दुख छड मंगिए सुख दसो। कहते उस बंदे का गुरु चरणा में आके बोलना बिल्कुल व्यर्थ आ बेकार आ जिहड़ा गुरु चरणा च आके दुख छड मंगिए सुख दुख छड के सुख मंगता फिरदा। कहिंदा ने बोलिया ही कुछ नहीं। गुरु के चरणा में बोलना वो ही आ बोलना स्वीकार जे जिहड़ा गुरु के चरणा च आके बैठे ते की बोले अंदरों। धन गुरु गोबिंद साहब जी कृपा करो मैं पत्थर दिली है मैं पत्थर हाँ। नहीं उन्होंने कई जगह पढ़ो एक जगह लिखिया डुबदे पत्थर तारे उत्थे फिर पत्थर अखर वरत्या उन्होंने उत्थे फिर तक ये पत्थर अखर वरत्या भी डुबदे पत्थर तारे। उन्हों का इशारा पता की आ कि जेडे ये मन कठोर है ना पत्थर वांगना तो संसार च डुबन डए ने जदों भाने जा जाते पत्थर की न्याई कहता भाने जाया फिर गुरु तार दिता भाव सागर चो पार लंघा दिता। पत्थर का अखर ध्यान ना समझना जो भाणा गुरु जी दसन लगे कहन लगे ज्यों पखान नाव चढ़ तरे पुराणी गुर चरण लगत निस्तरे। कहते भी जमें वाला पत्थर से ना पानी च सीगा बोलिया ही कुछ नहीं जिद की नहीं तो किसी ने चुकया तो लद दिता बेड़ी च। वो बेड़ी के बच्चे की उ पत्थर जोड़ा ना माड़ा जहा भी पानी के उत्ते नहीं आ सकता डुब जाता से पर बेड़ी तो चढ़िया तुर गया दरिया के पार लंघ गया परले पास चला गया। इदा गुरु जी समझाने लगे कहते भोलिया मना विचार कर। कहता कैसी विचार करा। कह लगा विचार कर कि अपने आप नूं पत्थर दी न्याई समझ ला उदा ही समझ ला भी तेरे को भव सागर चो पार लंघिया नहीं जाना एक कदम नहीं तू तुर सकता जिवें पत्थर माड़ा जिहा छड़दी डुब जाता। कहते तू भी डुब जाएगा पर जे बेड़ी ते चढ़ गया तो तर गया। कहते जे तू ही गुरु के शब्द नाल जुड़ जाएगा तो भव सागर चो पार लंघ जाएगा। पर तब्दीली सुभा च लियानी पैनी जिहड़ी कठोरता मन च तेरे आई है ना जुगा जुगा की जन्मा जन्मा की वो आई रहन दे। साडे मन च कठोरता आई है जिहड़ी जन्म जन्म की इस मन को मल लगी काला हुआ सुभा जन्मा जन्मा की इस मन को मैल लगी है काला सुभा होया पिया। फिर गुरु जी पता की कहते कहते ऐसी मन बिरती बना ऐसी मन बिरती बना भी गुरु घर जाना ना बिल्कुल पाने च रह। आप जी ने शायद पंक्ति पढ़ी होवे भगत फरीद जी की पंक्ति है जा कुवारी ता चाओ विवाही ता मामले करना सुनना जरा जा कुवारी ता चाओ विवाही ता मामले फरीदा एहो पछोताओ वत कुवारी ना थीए। आओ विचार करिए भगत फरीद जी ने किहड़ी कुवारी ते विआही वाली गल कर दित्ती। गुरु जी कहन लगे जा कुवारी ता चाओ। कहते जदों कोई कुड़ी कुवारी सी ना तो उन्हें चा सी बड़ा चा सी रोज दिहाड़ी गुड़िया पटोलों नाल खेड़दी रात दिन भजी फिरदी ठीक है ते मन में चा सी भी कितने विआह हो रहे बड़ा ही चा सी खेड़ा बड़ा सी ठीक है। फिर कहन लगे विवाही ता मामले हाँ जदों विआही गई तो की होया मामले पै गए मुसीबत पै गई कजिए पै गए काम कर करना पै गया बंधना च पै गई ठीक है। हुण की कहते फरीदा जी कहते हुण पछताउंदी है कहते वारी कुवारी होवा मैनूं उही चा पैदा होवे हुण व्याही गई है कुवारी नहीं हो सकती क्यों। गुरु जी ने गल लिखी ये कड़ी लोड़ सी उन्होंने कुवारियां व्याहियां की गल करन दी ठीक है। सो आओ ये गल ਹੁਣ ਕਈਆਂ ਕਹਿਣਗੀਆਂ ਵੀ ਅਸੀਂ ਤੇ ਵਿਆਹ ਹੀ ਨਹੀਂ ਕਰਾਇਆ, ਠੀਕ ਹੈ, ਅਸੀਂ ਤੇ ਵਿਆਹੀਆਂ ਨਹੀਂ ਆ, ਸਾਨੂੰ ਤਾਂ ਚਾਹੀ ਅਜੇ ਤੱਕ ਨਹੀਂ। ਇੱਥੇ ਗੁਰੂ ਜੀ ਕੁਛ ਗੁਰੂ ਦੀ ਗੱਲ ਕਹਿਣੀ ਚਾਹੁੰਦੇ ਆ, ਕਹਿੰਦੇ ਜਾਂ ਕੁਆਰੀ ਤਾਂ ਚਾਹੋ, ਕਹਿੰਦੇ ਜਦੋਂ ਇਹ ਆਤਮਾ ਗੁਰੂ ਚਰਨਾਂ ਨਾਲ ਜੁੜੀ ਨਹੀਂ ਸੀ ਨਾ, ਇਹਦੇ ਅੰਦਰ ਬੜਾ ਖੇੜਾ ਹੁੰਦਾ ਸੀ ਪਰਮਾਤਮਾ ਨੂੰ ਮਿਲਣ ਦਾ, ਬੜਾ ਚਾਅ ਸੀ, ਰੋਜ਼ ਤੰਗ ਕਰਿਆ ਕਰਦੀ ਸੀ ਕਿਤੇ ਸਾਨੂੰ ਵੀ ਮੌਕਾ ਮਿਲੇ, ਅਸੀਂ ਵੀ ਕਿਤੇ ਗੁਰੂ ਦੇ ਲੜ ਲੱਗ ਕਿਤੇ ਨਾਮ ਸਿਮਰਨ ਕਰੀਏ, ਇੱਕ ਪਰਮਾਤਮਾ ਮਿਲੇ। ਇਹਨੂੰ ਖਿੱਚ ਬੜੀ ਹੁੰਦੀ ਸੀ, ਕਿਹਦੇ ਮਿਲਾਪ ਦੀ, ਪਰਮਾਤਮਾ ਦੇ ਮਿਲਾਪ ਦੀ। ਵਿਵਾਹੀ ਤਾਂ ਮਾਮਲੇ, ਹੁਣ ਵਿਵਾਹੀ ਕੀ ਆ, ਵਿਆਹ ਬੰਧਨ ਨੂੰ ਕਹਿੰਦੇ, ਵਿਆਹ ਬੰਧਨ ਨੂੰ ਕਹਿੰਦੇ। ਕਹਿੰਦੇ ਆਤਮਾ ਕੁਆਰੀ ਸੀ ਤੇ ਬੜਾ ਚਾਅ ਸੀ ਤੇ ਮੁੜ ਕੇ ਬੰਧਨ ਪੈ ਗਿਆ, ਗੁਰੂ ਦੇ ਲੜ ਲੱਗ ਗਈ, ਗੁਰੂ ਦੇ ਲੜ ਲੱਗ ਗਈ, ਵਿਆਹੀ ਗਈ, ਬੰਧਨ ਬਣ ਗਿਆ ਗੁਰੂ ਨਾਲ। ਜਦੋਂ ਗੁਰੂ ਨਾਲ ਬੰਧਨ ਬੱਝ ਗਿਆ ਨਾ, ਤੇ ਗੁਰੂ ਨਾਲ ਬੰਧਨ ਬੰਨਣ ਨਾਲ ਹੁਣ ਰੋਜ਼ ਗੁਰੂ ਘਰ ਆਉਣ ਲੱਗ ਪਈ, ਰੋਜ਼ ਪਾਠ ਕਰਨ ਲੱਗ ਪਈ, ਬੰਧਨ 'ਚ ਬੱਝ ਗਈ, ਵਿਆਹੀ ਗਈ। ਤੇ ਪਤਾ ਕੀ ਹੋਇਆ, ਗੁਰੂ ਜੀ ਸਮਝਾਉਣ ਲੱਗੇ, ਜਦੋਂ ਵਿਆਹੀ ਗਈ ਨਾ ਤਾਂ ਮਾਮਲੇ, ਕਹਿੰਦੇ ਹੁਣ ਗੁਰੂ ਘਰ ਆਉਣ ਲੱਗ ਪਈ, ਪਾਠ ਕਰਨ ਲੱਗ ਪਈ, ਤੇ ਮਨ ਵਿੱਚ ਕੀ ਰਹਿੰਦਾ, ਮਾਮਲੇ ਕਿਹੜੇ ਮਾਮਲੇ, ਸੰਸਾਰ ਦੀਆਂ ਸਰੀਰ ਦੀਆਂ ਝੂਠੀਆਂ ਦਾਤਾਂ ਹੀ ਮੰਗਦੀ ਰਹਿੰਦੀ ਹੈ, ਝੂਠੀਆਂ ਦਾਤਾਂ ਹੀ ਮੰਗਦੀ ਰਹਿੰਦੀ ਹੈ। ਮੇਰਾ ਫਲਾਣਾ ਕੰਮ ਨਹੀਂ ਬਣਿਆ, ਮੇਰਾ ਟਮਕਾਣਾ ਕੰਮ ਨਹੀਂ ਬਣਿਆ, ਕਿੱਦਾਂ ਸੁਣਿਓ ਭਲਾ, ਆਪਾਂ ਨਾ ਗੁਰੂ ਦੇ ਲੜ ਲੱਗ ਜਾਂਦੇ, ਰੋਜ਼ ਪਾਠ ਕਰਨ ਲੱਗ ਪੈਂਦੇ, ਜੱਗ ਟਿਕਣ ਨਹੀਂ ਦਿੰਦਾ, ਠੀਕ ਹੈ, ਕੀ ਕਹਿੰਦਾ ਜੱਗ, ਕਹਿੰਦਾ ਭੈਣ ਤੂੰ ਹੁਣ ਗੁਰੂ ਵਾਲੀ ਬਣ ਗਈ, ਕਹਿੰਦੀ ਹਾਂ ਭੈਣ ਜੀ ਮੈਂ ਅੰਮ੍ਰਿਤ ਛਕ ਲਿਆ, ਮੈਂ ਗੁਰੂ ਵਾਲੀ ਬਣ ਗਈ। ਫਿਰ ਰੋਜ਼ ਗੁਰਦੁਆਰੇ ਜਾਂਦੇ ਹੋ, ਕਹਿੰਦੇ ਮੈਂ ਰੋਜ਼ ਗੁਰਦੁਆਰੇ ਜਾਂਦੀ, ਰੋਜ਼ ਪਾਠ ਕਰਦੇ ਹੋ, ਮੈਂ ਰੋਜ਼ ਪਾਠ ਕਰਦੀ, ਅਤੇ ਕੀ ਕਿਹਾ, ਕਹਿੰਦੇ ਰੋਜ਼ ਪਾਠ ਕਰਦੇ ਹੋ, ਰੋਜ਼ ਗੁਰੂ ਘਰ ਜਾਂਦੇ ਹੋ, ਆਓ ਅਤੇ ਉਹ ਤੁਹਾਡਾ ਕੇਸ ਤਾਂ ਅਜੇ ਲੱਗਾ, ਤੂੰ ਜਿੱਥੇ ਹੀ ਨਹੀਂ ਅਜੇ ਤੱਕ। ਹੁਣ ਉਹਨਾਂ ਦੀ ਇਸ ਗੱਲ ਨੇ ਕੀ ਕੀਤਾ, ਮਾਮਲਾ ਪਾਤਾ, ਇਹਦੇ ਅੰਦਰ ਵੀ ਖਿੱਚ ਪੈਦਾ ਹੋ ਗਈ ਕਿਹੜੀ, ਵੀ ਗੁਰੂ ਘਰ ਜਾਣ ਦੇ ਨਾਲ ਮੇਰਾ ਕੇਸ ਜਿੱਤਣਾ ਚਾਹੀਦਾ ਸੀ, ਗੰਢ ਜੋੜ ਕੇ ਗੁਰੂ ਨਾਲ ਲੜ ਲੱਗ ਕੇ ਗੁਰੂ ਵਾਲੀ ਬਣ ਕੇ ਵੀ ਸੰਸਾਰ ਦੀ ਖਿੱਚ ਹੀ ਆ। ਹੁਣ ਧਿਆਨ ਦਿਓ ਕੀ ਕਹਿਣ ਲੱਗੇ, ਫਰੀਦਾ ਇਹੋ ਪਛੋਤਾਓ, ਕਹਿੰਦੇ ਹੁਣ ਨਾ ਗੁਰੂ ਘਰ ਜਾਂਦੀ ਵੀ ਆ ਪਰ ਖਿੱਚ ਸੰਸਾਰ ਦੀ ਹੈ, ਮਾਮਲੇ 'ਚ ਪੈ ਗਈ ਹੈ, ਗੁਰੂ ਨਾਲ ਮਾਮਲਾ ਪਾਉਣ ਲੱਗ ਪਈ, ਗੁਰੂ ਜੀ ਮੈਨੂੰ ਫਲਾਣੀ ਚੀਜ਼ ਦਿਓ, ਟਮਕਾਣੀ ਚੀਜ਼ ਦਿਓ। ਕਹਿੰਦੇ ਜਦੋਂ ਇਹ ਅਵਸਥਾ ਪੈਦਾ ਹੋ ਜਾਂਦੀ ਆ ਨਾ, ਤੇ ਕਹਿੰਦੇ ਫਿਰ ਆਤਮਾ ਪਛਤਾਉਂਦੀ ਹੈ, ਕੀ ਪਛਤਾਉਂਦੀ ਆ, ਵੱਤ ਕੁਆਰੀ ਨਾ ਥੀਏ। ਕਹਿੰਦੇ ਗੁਰੂ ਦੇ ਲੜਨ ਲੱਗਣ ਤੋਂ ਪਹਿਲਾਂ ਚਾਅ ਸੀ ਨਾ ਪਰਮਾਤਮਾ ਦੇ ਮਿਲਾਪ ਦਾ, ਕਹਿੰਦੇ ਹੁਣ ਝੂਠੀਆਂ ਦਾਤਾਂ ਮੰਗਦੀ ਤੇ ਹਿਰਦੇ 'ਚ ਉਹ ਚਾਅ ਪੈਦਾ ਦੁਬਾਰਾ ਨਹੀਂ ਹੋਣਾ, ਆਉਂਦੇ ਝੂਠੇ ਬਖੇੜੇ ਆ 24 ਘੰਟੇ, ਹੁਣ ਉਹ ਚਾਅ ਨਹੀਂ ਅੰਦਰ ਆਉਂਦਾ ਵੀ ਗੁਰੂ ਜੀ ਮੈਂ ਤਾਂ ਲੜ ਤੁਹਾਡੇ ਲੱਗੀ ਸੀ ਕਿ ਮੈਨੂੰ ਪਰਮਾਤਮਾ ਮਿਲੇ, ਮੈਂ ਤਾਂ ਝਮੇਲੇ 'ਚ ਪੈ ਗਈ। ਇਹਨੂੰ ਕਹਿੰਦੇ ਜੇ ਵਿਵਾਹੀ ਤਾਂ ਮਾਮਲੇ ਪੈ ਗਈ, ਮਾਮਲਿਆਂ 'ਚ ਪੈ ਗਈ ਚੱਕਰਾਂ 'ਚ। ਸੱਚੇ ਆ ਆਪਣੇ ਝਾਤੀ ਮਾਰ ਕੇ ਦੇਖ ਲਓ, ਨਿੱਕੇ ਹੁੰਦੇ ਆਪਾਂ ਨੂੰ ਕਿੰਨਾ ਚਾਅ ਸੀ ਵੀ ਮੈਂ ਗੁਰੂ ਦੇ ਲੜ ਲੱਗਣਾ ਪਰਮਾਤਮਾ ਨੂੰ ਮਿਲਣ ਲਈ, ਮੈਂ ਪਾਠ ਕਰਨਾ ਪਰਮਾਤਮਾ ਨੂੰ ਮਿਲਾਪ ਦੀ ਸੋਝੀ ਲੈਣ ਲਈ, ਹੈਂ। ਅਤੇ ਜਦੋਂ ਲੜ ਲੱਗ ਗਏ ਤੇ ਕਿਸੇ ਨੇ ਕਹਿਤਾ ਇਹ ਤੱਕ ਤੁਹਾਡਾ ਕੰਮ ਤੇ ਬਣਿਆ ਨਹੀਂ, ਹੁਣ ਮਾਮਲੇ ਪੈ ਗਏ, ਹੁਣ ਮਨ ਵਿੱਚ ਖਿੱਚਿਆ ਝੂਠੇ ਧੰਦਿਆਂ ਦੀ, ਸੰਸਾਰ ਦੀ ਝੂਠੀ ਦਾਤਾਂ ਦੀ, ਇੱਥੇ ਫਿਰ ਲਿਖ ਦਿੱਤਾ ਦਾਤ ਪਿਆਰੀ ਵਿਸਰਿਆ ਦਤਾਰਾ। ਕਹਿੰਦੇ ਹੁਣ ਦਾਤ ਪਿਆਰੀ ਹੋ ਗਈ, ਦਤਾਰ ਵਿਸਰ ਗਿਆ, ਭੁੱਲ ਗਈ ਉਸ ਪਰਮਾਤਮਾ ਨੂੰ। ਫਿਰ ਧਿਆਨ ਦੇਣਾ, ਫਿਰ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਜਿਉਂ ਅੰਧਕਾਰ ਦੀਪਕ ਪ੍ਰਕਾਸ਼, ਕਹਿੰਦੇ ਬੜਾ ਹਨੇਰਾ ਸੀ, ਜਿਉਂ ਅੰਧਕਾਰ, ਅੰਧਕਾਰ ਦਾ ਭਾਵ ਹਨੇਰਾ, ਕਹਿੰਦੇ ਕਮਰੇ ਦੇ ਅੰਦਰ ਹਨੇਰਾ ਹੀ ਹਨੇਰਾ ਸੀ, ਆਪਣਾ ਹੱਥ ਵੀ ਦਿਖਾਈ ਨਹੀਂ ਸੀ ਦੇਣ ਦਿਆ, ਇੰਨਾ ਹਨੇਰਾ ਸੀ। ਅਤੇ ਦੀਪਕ ਪ੍ਰਕਾਸ਼, ਕਹਿੰਦੇ ਉਹਦਾ ਦੀਵਾ ਜਲਾਇਆ ਅਤੇ ਪ੍ਰਕਾਸ਼ ਹੋ ਗਿਆ, ਕਿਹੜੀ ਕਿਹੜੀ ਚੀਜ਼ ਕਿੱਥੇ ਕਿੱਥੇ ਪਈ ਆ ਦਿਸਣ ਲੱਗ ਪਈ, ਉਹ ਵਾਲਾ ਹਨੇਰਾ ਨਾ ਉਸ ਉਜਾਲੇ ਨੇ ਆਪਣੇ 'ਚ ਹੀ ਸਮੋ ਲਿਆ, ਆਪਣੇ 'ਚ ਹੀ ਖਾ ਲਿਆ ਉਹਨੇ, ਠੀਕ ਹੈ। ਅਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਗੁਰ ਦਰਸ਼ਨ ਦੇਖ ਮਨ ਹੋਏ ਵਿਕਾਸ। ਮੈਂ ਇੱਥੇ ਲਿਖਿਆ ਗੁਰ ਦਰਸ਼ਨ, 'ਚ ਗੁਰੂ ਦਰਸ਼ਨ ਨਹੀਂ ਲਿਖਿਆ। ਆਪਾਂ ਲੋਕਾਂ ਨੇ ਹੌਲੀ ਜਿਹੀ ਕਹਿ ਦੇਣਾ ਵੀ ਜੇ ਗੁਰੂ ਦੇ ਦਰਸ਼ਨ ਕਰ ਲਈਏ ਤਾਂ ਮਨ ਖਿੜੇ ਜਾ ਜਾਂਦਾ। ਗੁਰੂ ਨੂੰ ਪਿਆਰੇ ਸਾਹਿਬ ਸਿੰਘ ਜੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੀਜੇ ਨਾਨਕ ਬਾਣੀ 'ਚ ਲਿਖਦੇ ਆ, ਕਹਿੰਦੇ ਸਤਿਗੁਰ ਨੂੰ ਸਭ ਉਹ ਦੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋ ਬਈ ਜਿੱਥੇ ਸ਼ਬਦ ਨਾ ਕਰੇ ਵਿਚਾਰ। ਹੁਣ ਧਿਆਨ ਦਿਓ, ਲਿਖਣ ਲੱਗੇ ਤੀਜੇ ਪਾਤਸ਼ਾਹ ਤੀਜੇ ਨਾਨਕ, ਕਹਿਣ ਲੱਗੇ ਸਤਿਗੁਰ ਨੂੰ ਸਭ ਕੁਝ ਦੇਖਦਾ। ਕਹਿੰਦੇ ਵੀ ਗੁਰੂ ਨੂੰ ਸਾਰੀ ਦੁਨੀਆਂ ਵੇਖਣ ਲਈ, ਇਕੱਲਾ ਇੱਕ ਨਹੀਂ ਵੇਖਣ ਡਿਆ। ਗੁਰੂ ਅਮਰਦਾਸ ਦੇ ਪਾਤਸ਼ਾਹ ਕਹਿੰਦੇ ਮੈਂ ਨਹੀਂ ਵੇਖਣ ਡਿਆ ਸਭ ਦੁਨੀਆਂ ਵੇਖਣ ਲਈ। ਜੇਤਾ ਜਗਤ ਸੰਸਾਰ, ਸਾਰਾ ਸੰਸਾਰ ਸਾਰਾ ਜਗ ਦੇਖਣ ਡਿਆ, ਪਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਡਿੱਠੇ ਮੁਕਤ ਨਾ ਹੋਵੇ। ਕਹਿੰਦੇ ਇਹਨਾਂ ਅੱਖਾਂ ਨਾਲ ਵੇਖਣ ਨਾਲ ਗੁਰੂ ਦੇ ਨਾਲ ਮੁਕਤੀ ਨਹੀਂ ਹੋਣੀ। ਕਿਉਂ? ਇਹ ਅੱਖਾਂ ਉਹਦਾ ਸਰੀਰ ਵੇਖਣ ਡਈਆਂ ਨੇ। ਜੇ ਤੇਰ ਸ਼ਬਦ ਨਾ ਕਰੇ ਵਿਚਾਰ, ਜਿਹਨਾਂ 'ਚ ਸ਼ਬਦ ਦੀ ਵਿਚਾਰ ਅੰਦਰ ਨਹੀਂ ਆ ਜਾਂਦੀ, ਸ਼ਬਦ ਵਿਚਾਰ ਦਾ ਕੀ ਮਤਲਬ ਹੈ? ਵਿਚਾਰ ਦੇ ਵਿੱਚ ਕੀ ਆਉਂਦਾ ਹੈ? ਗੁਰਬਾਣੀ ਨੂੰ ਪੜ੍ਹਨਾ ਵੀ ਵਿਚਾਰ, ਗੁਰਬਾਣੀ ਦਾ ਵਿਖਿਆਨ ਕਰਨਾ, ਗੁਰਬਾਣੀ ਨੂੰ ਖੁੱਲ੍ਹਣਾ ਵੀ ਵਿਚਾਰ, ਅਤੇ ਜੋ ਗੁਰਬਾਣੀ ਕਹਿੰਦੀ ਉਹ ਕਰ ਲੈਣਾ ਵੀ ਵਿਚਾਰ। ਅਸੀਂ ਕੀ ਕਰਦੇ ਹਾਂ? ਬਾਣੀ ਪੜ੍ਹ ਲਈ ਅਤੇ ਵਿਖਿਆਨ ਕਰ ਲਿਆ, ਅਤੇ ਕੀ ਕਹਿੰਦੇ ਹਾਂ? ਅਸੀਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਗੁਰੂ ਪਿਆਰਿਓ, ਅਜੇ ਵਿਚਾਰ ਪੂਰਨ ਨਹੀਂ ਹੋਈ, ਕਿਉਂਕਿ ਜੇ ਗੁਰਬਾਣੀ ਪੜ੍ਹੀ ਆ ਤਾਂ ਖੋਲ੍ਹੀ ਹੈ, ਪਰ ਜੋ ਗੁਰਬਾਣੀ ਨੇ ਕਿਹਾ ਉਹ ਅਜੇ ਨਹੀਂ ਕੀਤਾ। ਉਹ ਕਰ ਲਵਾਂਗੇ ਤਾਂ ਵਿਚਾਰ ਪੂਰਨ ਹੋਵੇਗੀ। ਸੋ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜਿੱਥੇ ਮੁਕਤ ਨਾ ਹੋਵੇ, ਜਿੱਥੇ ਸ਼ਬਦ ਨਾ ਕਰੇ ਵਿਚਾਰ, ਗੁਰੂ ਨੂੰ ਵੇਖ ਕੇ ਮੁਕਤੀ ਨਹੀਂ ਹੋਣੀ। ਜਿਹਨਾਂ 'ਚ ਸ਼ਬਦ ਦੀ ਵਿਚਾਰ ਨਾ ਕਰ ਲਵੇ, ਕਹਿੰਦਾ ਭਾਵ ਪਹਿਲਾਂ ਸ਼ਬਦ ਨੂੰ ਪੜ੍ਹੇ, ਉਪਦੇਸ਼ ਨੂੰ ਪੜ੍ਹੇ, ਸ਼ਬਦ ਉਪਦੇਸ਼ ਨੂੰ ਕਹਿ ਰਹੇ, ਪਹਿਲਾਂ ਉਪਦੇਸ਼ ਨੂੰ ਪੜ੍ਹੇ, ਫਿਰ ਉਪਦੇਸ਼ ਨੂੰ ਘੋਖੇ ਖੋਲ੍ਹੇ, ਉਹਦਾ ਵਿਖਿਆਨ ਕਰੇ, ਉਹਦੇ ਕੋਲ ਸੋਝੀ ਲਵੇ, ਅਤੇ ਫਿਰ ਜੋ ਉਪਦੇਸ਼ ਨੇ ਕਿਹਾ ਕਰਨ ਲਈ ਉਹ ਕਰ ਲਵੇ ਅਤੇ ਵਿਚਾਰ ਪੂਰੀ ਹੋ ਜਾਵੇਗੀ। ਠੀਕ ਹੈ ਬਈ? ਹੁਣ ਇੱਥੇ ਗੁਰੂ ਜੀ ਕਹਿੰਦੇ, ਕਹਿੰਦੇ ਜਿਵੇਂ ਕਮਰੇ 'ਚ ਹਨੇਰਾ ਸੀ ਅਤੇ ਦੀਵਾ ਜਗਾਇਆ ਅਤੇ ਹਨੇਰਾ ਖਤਮ ਹੋ ਗਿਆ, ਚਾਰ ਸਵੇਰੇ ਉਜਾਲਾ ਹੀ ਉਜਾਲਾ ਹੋ ਗਿਆ। ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਭੋਲਿਆ, ਉੱਦਾਂ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ। ਹੁਣ ਗੁਰਦਰਸ਼ਨ ਨਾ ਸਮਝੋ, ਗੁਰ ਜੁਗਤੀ ਨੂੰ ਕਹਿੰਦੇ ਆ, ਗੁਰ ਨਾਮ ਨੂੰ ਕਹਿੰਦੇ, ਗੁਰ ਤਕਨੀਕ ਨੂੰ ਕਹਿੰਦੇ, ਗੁਰ ਸ਼ਬਦ ਨੂੰ ਕਹਿੰਦੇ ਆ। ਇੱਥੇ ਦੇਖਣ ਦਾ ਭਾਵ ਕੀ ਹੈ? ਅੱਖਾਂ ਨਾਲ ਨਹੀਂ ਹੈ, ਸਾਡੀ ਸੁਰਤ ਹੈ ਨਾ, ਸੁਰਤ ਨੇਤਰ ਆ, ਸੁਰਤ ਸਾਡੀ ਨੇਤਰ ਆ। ਇਸ ਸੁਰਤ ਰੂਪੀ ਨੇਤਰ ਨੇ ਹੀ ਪਰਮਾਤਮਾ ਨੂੰ ਮਹਿਸੂਸ ਕਰਨਾ, ਵੇਖਣਾ। ਅਤੇ ਗੁਰੂ ਜੀ ਕੀ ਕਹਿਣ ਲੱਗੇ, ਗੁਰ ਦਰਸ਼ਨ ਦੇਖ। ਜਦੋਂ ਸਾਡੀ ਸੁਰਤ ਦੇ ਸਾਹਮਣੇ ਸ਼ਬਦ ਆ ਕੇ ਟਿਕ ਜਾਂਦਾ, ਕਹਿੰਦਾ ਬਸ ਸੁਰਤ ਸ਼ਬਦ ਦਾ ਮਿਲਾਪ ਜਿਹੜਾ ਨਾ, ਉਹਨੂੰ ਗੁਰਦਰਸ਼ਨ ਦੇਖ ਕਹਿੰਦੇ ਜੀ, ਉਹਨੂੰ ਗੁਰਦਰਸ਼ਨ ਦੇਖ ਕਹਿੰਦੇ ਨੇ। ਜਦੋਂ ਸਾਡੀ ਸੁਰਤ ਦਰਸ਼ਨ ਕਰੇਗੀ ਕਿਹਦੇ? ਸ਼ਬਦ ਦੇ, ਨਾਮ ਦੇ, ਨਾਮ ਸਿਮਰਨ ਕਰੇਗੀ, ਆਹਮਣੇ ਸਾਹਮਣੇ ਹੋ ਜਾਣਗੇ, ਸੁਰਤ ਸ਼ਬਦ ਦਾ ਮਿਲਾਪ ਹੋ ਜਾਏਗਾ, ਉਹਨੂੰ ਗੁਰਦਰਸ਼ਨ ਕਹਿੰਦੇ ਆ। ਜੇ ਸਾਡੀ ਸੁਰਤ ਉਸ ਗੁਰ ਦੇ ਉਸ ਜੁਗਤੀ ਦੇ ਦਰਸ਼ਨ ਕਰੇਗੀ ਤੇ ਮਨ ਹੋਏ ਵਿਗਾਸ, ਕਹਿੰਦੇ ਤਾਂ ਮਨ 'ਚ ਖਿਡਾਓ ਆਊਗਾ, ਤਾਂ ਮਨ 'ਚ ਖਿੜਾ ਆਊਗਾ। ਇਹਦਾ ਮਤਲਬ ਜਿੰਨਾ ਚਿਰ ਨਾਮ ਸਿਮਰਨ ਨਹੀਂ ਕਰਦੇ, ਉਹਨਾਂ ਚਿਰ ਸਾਡੇ ਮਨ 'ਚ ਖਿੜਾਓ ਪੈਦਾ ਨਹੀਂ ਹੋ ਸਕਦਾ। ਪੰਕਤੀ ਪੜ੍ਹ ਲਓ, ਬਾਣੀ 'ਚ ਪੰਕਤੀ ਆਉਂਦੀ ਹੈ, ਬਿਨ ਨਾਵੇਂ ਕਿਛ ਪਈਏ ਨਾਹੀਂ। ਕਹਿੰਦੇ ਵੀ ਬਿਨਾਂ ਨਾਮ ਤੋਂ ਕਿਸੇ ਨੂੰ ਕੁਛ ਨਹੀਂ ਮਿਲਦਾ। ਇਹਦਾ ਮਤਲਬ ਗੁਰੂ ਜੀ ਹਰ ਪੰਕਤੀ ਦੇ ਅੰਦਰ ਨਾਮ ਦੀ ਗੱਲ ਕਰਦੇ ਆ, ਸਿਮਰਨ ਦੀ ਗੱਲ ਕਰਦੇ ਆ। ਪਰ ਭੋਲਿਓ, ਅਸੀਂ ਕੀ ਕੀਤਾ? ਅਸੀਂ ਗੁਰਬਾਣੀ ਪੜ੍ਹੀ ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਵਿਚਾਰ ਕੀਤੀ ਨਹੀਂ, ਅਸੀਂ ਗੁਰੂ ਜੀ ਨਾਲ ਸੌਦਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਮੈਂ ਲੱਗਾ ਪਾਠ ਕਰਨ ਅਤੇ ਤੁਸੀਂ ਮੇਰਾ ਫਲਾਣਾ ਕੰਮ ਕਰਿਓ। ਝੂਠੇ ਧੰਦਿਆਂ ਮਗਰ ਨਾ ਭੱਜੋ, ਝੂਠੀ ਕਮਾਈ ਮਗਰ ਨਾ ਭੱਜੋ, ਕੇਵਲ ਤਾਂ ਕੇਵਲ ਮਨ ਬਿਰਤੀ ਐਸੀ ਬਣਾ ਲਓ, ਐਸੀ ਬਣਾ ਲਓ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਨਾ, ਆਪਾਂ ਉਹ ਕਰਨਾ। ਗੁਰੂ ਗ੍ਰੰਥ ਸਾਹਿਬ ਜੀ ਸਵਾਏ ਨਾਮ ਤੋਂ ਇੱਕ ਅੱਖਰ ਬਾਣੀ 'ਚ ਨਹੀਂ ਲਿਖਦੇ, ਇੱਕ ਅੱਖਰ ਵੀ ਕੀ ਹੁੰਦਾ ਬਾਣੀ 'ਚ ਨਹੀਂ ਲਿਖਦੇ। ਗੁਰੂ ਜੀ ਤਾਂ ਸਾਨੂੰ ਕਮਲਿਆ ਰਮਲਿਆਂ ਨੂੰ ਸਮਝਾਉਣਾ ਕਰਦੇ ਆ, ਕਹਿੰਦੇ ਭਾਈ ਗੱਲ ਸੁਣ, ਬਿਨ ਨਾਵੇਂ ਜੱਗ ਕਮਲਾ ਫਿਰਿਆ। ਕਹਿੰਦੇ ਵੀ ਬਿਨਾਂ ਨਾਮ ਤੋਂ ਜਿਹੜਾ ਸੰਸਾਰ ਆ ਨਾ, ਅਤੇ ਸੰਸਾਰ ਦੇ ਵਿੱਚ ਜਿਹੜਾ ਮਨ ਫਿਰਨ ਡਿਆ, ਇਹ ਕਮਲਾ ਹੀ ਫਿਰਨ ਡਿਆ ਹੈ। ਕਮਲਾ ਕੀ ਹੈ? ਬੇਸਮਝ। ਕਹਿੰਦਾ ਜੇ ਤੂੰ ਨਾਮ ਸਿਮਰਨ ਨਹੀਂ ਕਰਦਾ ਤੇ ਤੂੰ ਬੇਸਮਝ ਹੀ ਹੈ, ਇਹਨੂੰ ਸੋਝੀ ਨਹੀਂ ਆਉਣ ਵਾਲੀ ਇਸ ਜੱਗ ਦੇ ਉੱਤੇ। ਕਿਉਂ? ਕਿਉਂਕਿ ਭੋਲਿਆ ਮਨਾ, ਕਲ ਯੁਗ ਦੇ ਅੰਦਰ ਕੇਵਲ ਤਾਂ ਕੇਵਲ ਕੱਲ ਕੇਵਲ ਨਾਮ ਆਧਾਰ। ਕਹਿੰਦੇ ਕਲ ਯੁਗ ਦੇ ਅੰਦਰ ਕੇਵਲ ਤਾਂ ਕੇਵਲ ਨਾਮ ਦਾ ਆਸਰਾ, ਨਾਮ ਦਾ ਆਸਰਾ। ਹੁਣ ਧਿਆਨ ਦੇਣਾ, ਜਿਹੜੀ ਆਪਾਂ ਹੁਣੇ ਕੁਆਰੀ ਵਾਲੀ ਗੱਲ ਕੀਤੀ ਨਾ, ਉਹਨੂੰ ਹੋਰ ਭਗਤ ਫਰੀਦ ਜੀ ਵੀ ਖੋਲਦੇ ਜੀ। ਠੀਕ ਹੈ ਕਿ ਜੇ ਅਸੀਂ ਗੁਰੂ ਘਰ ਨਾਲ ਜੁੜ ਜਾਂਦੇ ਹਾਂ ਤੇ ਸਾਡੇ ਅੰਦਰ ਅਜੇ ਤੱਕ ਧਾਰਮਿਕ ਰਸਮਾਂ ਵਿੱਚ ਵੜ ਕੇ ਤੇ ਸੰਸਾਰ ਦੀ ਖਿੱਚੀ ਹੈ, ਤੇ ਭਾਈ ਕੀ ਕਹਿਣ ਲੱਗੇ? ਕਹਿੰਦੇ ਤੱਤੀ ਤੋਏ ਨਾ ਪਲਵੇ ਜੇ ਜਲ ਡੁੱਬੀ ਦੇ। ਧਿਆਨ ਦਿਓ, ਤੱਤੀ ਤੋਏ ਨਾ ਪਲਵੇ, ਤੱਤੀ ਦਾ ਭਾਵ ਸੜੀ ਹੋਈ, ਤੋਏ ਦਾ ਭਾਵ ਪਾਣੀ ਦੇ ਨਾਲ। ਕਹਿੰਦੇ ਜੇ ਕੋਈ ਫਸਲ ਪਾਣੀ ਵਿੱਚ ਹੀ ਸੜ ਜਾਵੇ, ਦੇਖੋ ਕਿਸੇ ਵੇਲੇ ਆਪਾਂ ਫਸਲ ਨੂੰ ਪਾਣੀ ਦਿੰਦੇ, ਮੀਂਹ ਪੈਣ ਲੱਗ ਪਿਆ, ਹੜ ਆ ਗਏ, ਪਾਣੀ ਖਲੋਤਾ ਰਿਹਾ ਉਹਦੇ ਚ। ਦੇਖੋ ਪਾਣੀ ਦੀ ਉਨੀ ਕੀ ਲੋੜ ਆ ਜਿਹਦੇ ਨਾਲ ਉਹ ਪਾਣੀ ਪ੍ਰਫੁੱਲਤ ਹੋਵੇ ਫਸਲ। ਪਾਣੀ ਜ਼ਿਆਦਾ ਵੀ ਲਾ ਦਈਏ ਤੇ ਫਸਲ ਸੜ ਜਾਂਦੀ ਹੈ। ਠੀਕ ਹੈ, ਹੁਣ ਕਿੱਥੇ ਸਮਝਾਉਣ ਲੱਗੇ, ਤੱਤੀ ਤੋਏ ਨਾ ਪਲਵੇ ਜੇ ਜਲ ਡੁੱਬੀ ਦੇ। ਕਹਿੰਦੇ ਜਿਹੜੀ ਪਾਣੀ ਵਿੱਚ ਖੜੇ ਪਾਣੀ ਵਿੱਚ ਹੀ ਫਸਲ ਸੜ ਜਾਂਦੀ ਆ ਨਾ, ਕਹਿੰਦੇ ਉਹਨੂੰ ਫਸਲ ਨੂੰ ਜਿੰਨਾ ਮਰਜ਼ੀ ਹੋਰ ਪਾਣੀ ਦੇ ਦਈਏ, ਉਹ ਕਦੀ ਵੀ ਉਂਗਰਦੀ ਨਹੀਂ ਹੈ, ਫਲਦੀ ਨਹੀਂ ਹੈ, ਕਿਉਂਕਿ ਸੜੀ ਪਾਣੀ ਚੋਂ, ਸੜੀ ਪਾਣੀ ਚੋਂ। ਠੀਕ ਹੈ, ਫਿਰ ਕੀ ਕਹਿਣ ਲੱਗੇ ਗੁਰੂ ਜੀ, ਕਹਿੰਦੇ ਫਰੀਦਾ ਜੋ ਡੁਹਾਗ ਲੱਭ ਦੀ ਝੁਰਿੰਦੀ ਝੁਰੇ। ਧਿਆਨ ਦਿਓ, ਇੱਥੇ ਫਰੀਦ ਜੀ ਕੋਈ ਗੱਲ ਅੰਦਰ ਦੀ ਕਹਿਣਾ ਚਾਹੁੰਦੇ ਆ। ਕਹਿੰਦੇ ਵੀ ਜਿਹੜੀ ਫਸਲ ਪਾਣੀ ਡੁੱਬੀ ਡੁੱਬ ਕੇ ਸੜ ਗਈ ਹੈ ਨਾ, ਉਹਨੂੰ ਹੋਰ ਜਿੰਨਾ ਮਰਜ਼ੀ ਪਾਣੀ ਦੇ ਦਿਓ, ਉਹਨੇ ਕਦੀ ਹਰੀ ਨਾ, ਕੋਈ ਸੜੀ ਫਸਲ ਪਾਣੀ ਦੀ ਹੈ, ਪਾਣੀ ਤੋਂ ਸੜੀ ਹੈ। ਗੁਰੂ ਜੀ ਕਹਿੰਦੇ ਜਿਹਦਾ ਮਨ ਗੁਰੂ ਘਰ ਜਾ ਕੇ ਪਾਠ ਕਰਕੇ ਧਾਰਮਿਕ ਰਸਮ ਰਿਵਾਜ਼ਾਂ ਨੂੰ ਪੂਰਾ ਕਰਦਾ ਹੀ ਉਹ ਮਾਇਆ 'ਚ ਖੁੱਭ ਗਿਆ ਨਾ, ਕਹਿੰਦੇ ਹੁਣ ਉਹਨੂੰ ਜਿੰਨਾ ਮਰਜ਼ੀ ਗੁਰੂ ਘਰ ਜਿੱਥੇ ਮਰਜ਼ੀ ਲੈ ਜਾਓ, ਉਹਦੇ ਕੋਲ ਨਿਕਲਿਆ ਨਹੀਂ ਜਾਣਾ, ਉਹ ਸੜ ਗਿਆ ਉੱਥੇ, ਉਹਦੀ ਫਸਲ ਸੜ ਗਈ, ਉਹਨੇ ਨੇ ਪੁੰਗਰਨਾ, ਕਿਉਂਕਿ ਇਹਦੇ ਮਨ 'ਚ ਟਿਕ ਗਿਆ ਕਿ ਸੰਸਾਰ ਦੀਆਂ ਖੇਡਾਂ। ਗੁਰੂ ਘਰ ਜਾ ਕੇ ਵੀ ਇਹਨੂੰ ਰੱਬ ਨੇ ਇਹਨੂੰ ਜਾਗ ਹੀ ਦਿੱਤੇ, ਹੈ ਨਾ, ਦੇਖਿਓ ਤਜਰਬਾ ਕਰਕੇ ਦੇਖਿਓ, ਇਹੋ ਜਿਹੇ ਬੰਦੇ ਨੇ ਰੱਬ ਦਾ ਪਿਆਰਾ ਸੀ। ਉਹ ਕਹਿਣ ਲੱਗਾ, ਕਹਿੰਦਾ ਵੀ ਖਾਲਸਾ ਚੱਲ ਯਾਰ ਗੁਰੂ ਘਰ ਚੱਲੀਏ, ਉੱਥੇ ਚੱਲਿਆ ਕਰੀਏ ਯਾਰ, ਉੱਥੇ ਆਪਾਂ ਸਤਸੰਗ ਸੁਣ ਕੇ ਆਇਆ ਕਰੀਏ। ਤੂੰ ਦੂਜੇ ਜਣਾਂ ਨੂੰ ਵੀ ਕਹਿੰਦਾ ਤੂੰ ਜਾਂਦਾ ਉਹਨੂੰ, ਕਿੰਨਾ ਕੁ ਚਿਰ ਹੋ ਗਿਆ ਤੈਨੂੰ ਜਾਂਦੇ? ਕਹਿੰਦਾ ਮੈਨੂੰ 5-6 ਮਹੀਨੇ ਹੋ ਕੇ ਜਾਂਦੇ ਨੂੰ, ਬੜਾ ਆਨੰਦ ਆਉਂਦਾ, ਚੱਲਿਆ ਕਰ, ਤੂੰ ਵੀ ਚੱਲਿਆ ਕਰ, ਧਿਆਨ ਦੇਣਾ। ਉਹ ਕਹਿੰਦਾ ਗਲਤ ਨੂੰ, ਨਾ ਤੇਰਾ ਕੀ ਖਿਆਲ ਮੈਂ ਕਦੇ ਸਤਸੰਗ ਨਹੀਂ ਸੁਣਿਆ, ਤੇਰਾ ਕੀ ਖਿਆਲ ਮੈਂ ਕਦੇ ਗੁਰਦੁਆਰੇ ਨਹੀਂ ਗਿਆ? ਕਹਿੰਦਾ ਨਹੀਂ ਮੈਂ ਤਾਂ ਨਹੀਂ ਤੈਨੂੰ ਇਹ ਗਿਆ, ਪਰ ਮੇਰੇ ਨਾਲ ਚੱਲਿਆ ਕਰ। ਉਹ ਕਹਿੰਦਾ ਮੈਂ ਵੀ ਬੜੇ ਗੁਰਦੁਆਰੇ ਗਿਆ ਆ, ਮੈਂ ਵੀ ਬੜੇ ਸਤਸੰਗ ਸੁਣਿਆ। ਦੱਸ ਤੈਨੂੰ 6 ਮਹੀਨੇ ਹੋ ਗਏ ਜਾਂਦੇ ਨੂੰ? ਕਹਿੰਦਾ ਹਾਂ। ਤੂੰ ਦੱਸ ਵੀ 6 ਮਹੀਨੇ ਤੁਹਾਡੇ ਘਰ ਦਾ ਕੀ ਸੌ ਰਿਹਾ, ਤੁਹਾਡੇ 6 ਮਹੀਨੇ 'ਚ ਘਰ ਦਾ ਕੀ ਸੌ ਰਿਹਾ? ਇਹਦੇ ਉਹ ਬੰਦਾ ਵੀ ਇਸੇ ਹੀ ਚੱਕਰ 'ਚ ਫਸਿਆ ਵੀ ਉਹ ਗੁਰੂ ਘਰ ਜਾਂਦਾ ਆ ਪਰ ਉਹਦੀ ਫਸਲ ਪਾਣੀ 'ਚ ਲੈ ਕੇ ਸੜੀ ਆ, ਗੁਰੂ ਘਰ ਜਾ ਕੇ ਉਹਦੀ ਮੱਤ ਮਰੀ ਹੈ। ਉਹਦਾ ਸਿਰਫ ਇਹ ਹੀ ਮਨ 'ਚ ਡੇ ਗਿਆ ਵੀ ਜੇ ਗੁਰੂ ਘਰ ਜਾਂਦਾ ਤਾਂ ਘਰ ਦਾ ਕੋਈ ਸੌਰਿਆ ਹੀ ਨਹੀਂ ਅਜੇ ਤੱਕ, ਤੇ ਫਿਰ ਤੂੰ ਗੁਰੂ ਘਰ ਕੀ ਜਾਣ ਜਾਂਦਾ? ਉਹ ਗੁਰੂ ਪਿਆਰਿਓ ਲੇਖ ਨਾ ਮਿੱਟੀ ਹੈ ਸਖੀ, ਜੋ ਲਿਖਿਆ ਕਰਤਾਰ ਜੋ ਤੁਹਾਡੇ ਭਾਗਾਂ 'ਚ ਲਿਖਿਆ ਇਹ ਮਿੱਠਣਾ ਨਹੀਂ ਹੈ, ਇਹ ਦੁੱਖ ਸੁੱਖ ਸਾਨੂੰ ਮਿਲਣਾ ਹੈ, ਭੁਗਣਾ ਪੈਣਾ ਆ। ਗੁਰੂ ਘਰ ਦੇ ਵਿੱਚੋਂ ਤੇ ਆਪਾਂ ਮਤ ਲੈ ਕੇ ਆਉਂਦੇ ਹਾਂ ਵੀ ਹੇ ਗੁਰੂ ਜੀ ਮੈਂ ਆਪਣੇ ਮਨ ਨੂੰ ਕਿਵੇਂ ਧੋਣਾ ਆ। ਠੀਕ ਹੈ, ਕਿਉਂਕਿ ਬਾਣੀ 'ਚ ਲਿਖਿਆ ਮਨ ਧੋਵੋ ਸ਼ਬਦ ਲਾਗੋ, ਹਰਸੋ ਰਹੋ ਚਿੱਤ ਲਾਏ। ਗੁਰੂ ਜੀ ਕਹਿੰਦੇ ਆਪਣੇ ਮਨ ਨੂੰ ਧੋ। ਕਹਿੰਦਾ ਕਿੱਦਾਂ ਧੋਵਾਂ? ਕਹਿੰਦੇ ਸ਼ਬਦ ਲਾਗੋ, ਸ਼ਬਦ ਨਾਲ ਜੁੜ। ਸ਼ਬਦ ਨਾਲ ਕਿਵੇਂ ਜੁੜਨਾ? ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਸੁਝੀ ਲੈਣ ਗਏ ਅਤੇ ਅਸੀਂ ਤਾਂ ਅੱਜ ਤੱਕ ਸੰਸਾਰੀ ਧੰਦਿਆਂ 'ਚ ਹੀ ਖੁੱਭੇ ਹਾਂ ਵੀ ਇਹ ਕੰਮ ਕਰ ਕਿਵੇਂ ਆਉਣਾ, ਹੈ ਨਾ। ਉਹ ਕੀ ਕਹਿੰਦਾ? ਕਹਿੰਦਾ ਕੋਈ ਸੌਰੇ ਹੀ, ਜੇ ਤੇਰਾ ਨਹੀਂ ਸੌਰਿਆ ਫਿਰ ਮੈਨੂੰ ਕਾਹਨੂੰ ਲੈ ਕੇ ਜਾਣ ਡਿਆ? ਉਹਨੂੰ ਕਹੀ ਜਾ ਰਿਹਾ। ਕਹਿੰਦਾ ਖਾਲਸਾ ਜੀ ਮੈਂ ਘਰ ਦੇ ਸੰਸਾਰ ਦੀ ਗੱਲ ਉੱਥੇ ਨਹੀਂ ਕੀਤੀ, ਮੈਂ ਤਾਂ ਤੁਹਾਨੂੰ ਗੱਲ ਕਰ ਰਿਹਾ ਵੀ ਉੱਥੇ ਗੁਰਮਤ ਮਿਲਦੀ। ਉਹ ਕਹਿੰਦਾ ਗੁਰਮਤ ਸਭ ਥਾਵਾਂ 'ਤੇ ਮਿਲਦੀ ਹੈ, ਤੁਸੀਂ ਦੇਖਿਓ ਅੱਜ ਦਾ ਕਲਯੁੱਗ ਦਾ ਸਮਾਂ ਪਤਾ ਕਿੱਦਾਂ ਦਾ ਜੀ, ਅਗਿਆਨਤਾ ਬੜੀ ਵੱਧ ਗਈ। ਕਿਸੇ ਨੇ ਕਿਹਾ ਫਲਾਣੀ ਥਾਂ 'ਤੇ ਮਹਾਂਪੁਰਖ ਹੋਏ, ਟਮਕਾਣੀ ਥਾਂ 'ਤੇ ਮਹਾਂਪੁਰਖ ਹੋਏ, ਉੱਥੇ ਮਹਾਂਪੁਰਖ ਹੈ ਗਿਆ, ਚਲੀਏ ਅਤੇ ਜਾਓ। ਕੀ ਕਹਿੰਦਾ? ਇੱਕੋ ਗੱਲ ਹੀ ਕਹਿੰਦਾ, ਜੇ ਤੇਰੇ ਮਹਾਂਪੁਰਖ ਉੱਥੇ ਉਹਨਾਂ ਨੂੰ ਕੋਈ ਮੇਰਾ ਫਲਾਣਾ ਕੰਮ ਕਰ ਦੇਣਾ ਮੈਂ ਮੰਨ ਜੂੰਗਾ ਮਹਾਂਪੁਰਖ। ਗੁਰੂ ਪਿਆਰਿਓ ਕੋਈ ਵਿਰਲਾ ਹੀ ਮਿਲਦਾ ਜੇ ਵਿਰਲਾ। ਇਹਨੇ ਕਿਹਾ ਫਲਾਣੀ ਥਾਂ 'ਤੇ ਮਹਾਂਪੁਰਖ ਹੋਏ ਅਤੇ ਕੋਈ ਵਿਰਲਾ ਟੱਕਰਦਾ। ਕੀ ਕਹਿੰਦਾ? ਕਹਿੰਦਾ ਫਿਰ ਚੱਲ ਚੱਲੀਏ ਉਹਨਾਂ ਨੂੰ ਕੋਈ ਮੈਨੂੰ ਸ਼ਬਦ ਦੀ ਸੋਝੀ ਦੇ ਦੇਣ, ਨਾਮ ਦੀ ਸੋਝੀ ਦੇ ਦੇਣ ਮੈਨੂੰ। ਠੀਕ ਹੈ, ਨਾਮ ਦੀ ਸੋਝੀ ਕੋਈ ਨਹੀਂ, ਜੇ ਮੰਗਦਾ ਝੂਠੀਆਂ ਦਾਤਾਂ ਹੀ ਮੰਗਦਾ ਜੇ ਸਾਰੇ। ਇਹ ਕਲਯੁੱਗ ਦਾ ਪ੍ਰਭਾਵ ਆ। ਇਹਨੂੰ ਕਹਿੰਦੇ ਪਏ ਫਰੀਦ ਜੀ ਵੀ ਗੁਰੂ ਘਰ ਜਾ ਕੇ ਵੀ ਸਾਡੀ ਇਹਦੇ ਮਨਮਤ ਜਿਹੜੀ ਹੈ ਨਾ ਉਹ ਸੰਸਾਰ ਨਾਲ ਜੁੜੀ ਹੈ, ਅਤੇ ਗੁਰੂ ਘਰ ਜਾ ਕੇ ਕਹਿੰਦਾ ਆਪਾਂ ਪਾਣੀ ਵਿੱਚ ਜਿਹੜੀ ਸੜੀ ਫਸਲ ਹੈ ਨਾ ਉਹ ਪਾਣੀ ਨਾਲ ਪੁੰਗਰਦੀ ਨਹੀਂ। ਕਹਿੰਦਾ ਆਪਾਂ कि धार्मिक रीति रिवाजा विच बढ़ के भी जे साडी मत जे संसार च खुबी है ना ते कहिंदे फिर जिन्ना मर्जी पानी पा दिए कदी पुगर नहीं सकदी। कहिंदा पर जिन्ने मर्जी सत्संग सुन लईए इहो जी मत कदी इहदे अंदर गुरमत उजागर नहीं हुंदी। ठीक है, फिर गुरु जी कहिंदे फरीदा जो दुहागण रब दी छुट्टण, दुहागण कहिंदे छुट्टण, कहिंदे फिर इहो जी आत्मा रब दी छुट्टण हुंदियां ने। कहिंदे फिर इहनां नूं झोरा लगा ही रहिंदा आ कहिंदा परमात्मा दे विछोड़े दा अगे जन्म होर मिल जाने ने पर परमात्मा च मुलाप नहीं होना, इत्थे तुरियां फिरनियां। ठीक है, क्योंकि असी धम धम साहिब श्री गुरु ग्रंथ साहिब दे चरणां च होना दात लैण जाने, सोझी लैण जाने, कदी सोझी लैण जाने, सुत शब्द की सोझी लैण जाने। जब सानूं सुत शब्द की सोझी आउंदी ना गुरु ग्रंथ साहिब दे अंदरों, आप जी कदी बाणी ना ध्यान नाल पढ़ के देखियो, बड़े ध्यान नाल ਜਦੋਂ ਆਪ ਜੀ ਨਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਦੇ ਹੋ, ਪਾਠ ਕਰਨ ਲੱਗਦੇ ਹੋ, ਅਤੇ ਮਨ 'ਚ ਪਹਿਲਾਂ ਅਰਦਾਸ ਕਰਿਆ ਕਰੋ ਵੀ ਗੁਰੂ ਜੀ ਕਿਰਪਾ ਕਰਿਓ ਵੀ ਮੈਂ ਪਾਠ ਕਰਨ ਲੱਗਾਂ ਅਤੇ ਮੇਰੇ 'ਤੇ ਮਿਹਰ ਭਰੇ ਹੱਥ ਰੱਖਿਓ, ਮੈਨੂੰ ਆਪ ਜੀ ਦੀ ਸੋਝੀ ਆ ਜਾਏ। ਇੰਨੀ ਗੱਲ ਕਹਿ ਕੇ ਦੇਖਿਓ ਆਪ ਜੀ ਨੂੰ ਇੱਕ ਅੱਧੀ ਪੰਕਤੀ ਸੋਝੀ ਆਊਗੀ, ਆਪ ਜੀ ਨੂੰ ਆਨੰਦ ਐਡਾ ਕਿ ਆਊਗਾ ਉਸ ਪੰਕਤੀ ਦਾ, ਇੰਨਾ ਆਨੰਦ ਐਡਾ ਖੇੜਾ ਆਊਗਾ ਆਪ ਜੀ ਨੂੰ, ਸਾਰੀ ਰਾਤ ਨੀਂਦ ਨਹੀਂ ਆਊਗੀ, ਸਾਰੀ ਰਾਤ ਬਾਰ ਬਾਰ ਉਹ ਪੰਕਤੀ ਘੁੰਮੂਗੀ ਅਤੇ ਆਪ ਜੀ ਨੂੰ ਪਤਾ ਖੇੜਾ ਆਊਗਾ ਵੀ ਕਮਾਲ ਹੈ ਯਾਰ, ਇਹਦਾ ਤਾਂ ਮਤਲਬ ਹੀ ਬੜਾ ਡੂੰਘਾ, ਮੈਨੂੰ ਤਾਂ ਹੁਣ ਸਮਝ ਲੱਗੀ। ਅਤੇ ਜਦੋਂ ਸਮਝ ਲੱਗ ਜਾਂਦੀ ਹੈ ਚਾਹ ਚੜ੍ਹਦਾ ਖੇੜਾ ਆਉਂਦਾ, ਐਸਾ ਖੇੜਾ ਆਉਂਦਾ ਫਿਰ ਵੀ ਸਾਰੀ ਰਾਤ ਬੰਦਾ ਗੁਰੂ ਚਰਨਾਂ ਨਾਲ ਜੁੜਿਆ ਹੀ ਰਹਿੰਦਾ, ਜੁੜਿਆ ਰਹਿੰਦਾ। ਫਿਰ ਉਹਨੂੰ ਚਾਹ ਚੜ੍ਹਦਾ ਵੀ ਮੈਂ ਅਗਲੀ ਪੰਕਤੀ ਦਾ ਵਿਖਿਆਨ ਕਰਕੇ ਦੇਖਾਂ, ਬੋਲ ਅਗਲੀ ਪੰਕਤੀ ਕੀ ਕਹਿੰਦੀ ਹੈ ਨਾ, ਆਪਣੇ ਆਪ ਹੀ ਪੰਕਤੀਆਂ ਖੁੱਲਦੀਆਂ ਜਾਂਦੀਆਂ ਫਿਰ ਆਪਣੇ ਆਪ ਹੀ। ਐਡੀ ਕੋਈ ਗੱਲ ਨਹੀਂ ਹੈਗੀ, ਗਿਆਨ ਤੁਹਾਡੇ ਅੰਦਰ ਹੈ, ਪ੍ਰਕਾਸ਼ ਤੁਹਾਡੇ ਅੰਦਰ ਹੈ, ਸਾਰਿਆਂ ਦੇ ਅੰਦਰ ਪ੍ਰਕਾਸ਼ ਹੈ, ਘਰ 'ਚੋਂ ਕੋਈ ਜੀਵ ਪ੍ਰਕਾਸ਼ ਤੋਂ ਵਾਂਝਾ ਨਹੀਂ ਹੈ। ਸਿਰਫ ਤਾਂ ਸਿਰਫ ਜਿੱਦਣ ਉਹੀ ਗੱਲ ਕਿਸੇ ਬੰਦੇ ਨੇ ਆਪਣੇ ਘਰ ਵਾਇਰਿੰਗ ਕਰ ਲਈ, ਅੰਦਰ ਵਾਇਰਿੰਗ ਕਰ ਲਈ, ਸਭ ਕੁਛ ਤਿਆਰੀਆਂ ਤਿਊਰੀਆਂ ਹੋ ਗਈਆਂ, ਠੀਕ ਹੈ, ਅਤੇ ਉਹਦੇ ਬੱਚੇ ਪੁੱਛਦੇ ਆ, ਕਹਿੰਦੇ ਪਾਪਾ ਬਲਬ ਲੱਗੇ ਆ, ਟਿਊਬਲਾਈਟ ਲੱਗੀ ਆ, ਸਵਿੱਚ ਔਨ ਕਰਦੇ ਹਾਂ, ਬੱਤੀ ਤਾਂ ਆਉਂਦੀ ਨਹੀਂ। ਅਤੇ ਉਹ ਕੀ ਕਹਿੰਦਾ, ਕਹਿੰਦਾ ਪੁੱਤਰ ਮੈਂ ਘਰ 'ਚ ਸਾਰੀ ਤਿਆਰੀ ਕਰਤੀ, ਬਲਬ ਲਾਤੇ, ਟਿਊਬਲਾਈਟਾਂ ਲਾਤੀਆਂ, ਪਰ ਕਨੈਕਸ਼ਨ ਨਹੀਂ ਕੀਤਾ। ਇਹ ਕਨੈਕਸ਼ਨ ਕਰਨ ਦੀ ਦੇਰ ਆ, ਲਾਈਟ ਜਗ ਬਣੀ ਹੈ ਨਾ, ਹੁਣ ਉਹਨੇ ਅਪਲਾਈ ਕੀਤਾ, ਮੀਟਰ ਲੱਗ ਗਿਆ, ਕਨੈਕਸ਼ਨ ਜੁੜ ਗਿਆ। ਜਦੋਂ ਕਨੈਕਸ਼ਨ ਜੁੜਿਆ ਤਾਂ ਬੱਚਿਆਂ ਨੂੰ ਕਹਿੰਦਾ ਜਾ ਪੁੱਤ ਕਰਕੇ ਦੇਖ ਸਵਿੱਚ ਆਉਣ, ਸਵਿੱਚ ਆਉਣ ਕੀਤਾ, ਲਾਈਟ ਆ ਗਈ। ਇਹਨਾਂ ਦਿਨ ਉਹ ਕਹਿੰਦੀ ਸੀ ਲੇਟ ਆਉਣ ਦੀ, ਪਹਿਲਾਂ ਤਾਂ ਆਪਾਂ ਟਿਊਬਲਾਈਟ ਲਾਈ ਸੀ, ਉਹ ਕਹਿੰਦਾ ਪੁੱਤ ਟਿਊਬਲਾਈਟ ਲਾਉਣ ਦਾ ਕੀ ਪਤਾ ਜੇ ਕਿਸੇ ਕਨੈਕਸ਼ਨ ਹੀ ਨਹੀਂ ਹੋਇਆ। ਧਿਆਨ ਕਰਿਓ ਇਹ ਗੱਲ ਪੱਲੇ ਬੰਨਿਓ, ਹਰ ਬੰਦਾ ਆਪਣਾ ਘਰ ਤਿਆਰ ਕਰਦਾ, ਕੁਝ ਵਾਇਰਿੰਗ ਕਰਦਾ, ਕੁਝ ਤਾਰਾਂ ਲਾਉਂਦਾ, ਸਵਿੱਚ ਲਾਉਂਦਾ, ਅਤੇ ਉਸ ਅਕਾਲ ਪੁਰਖ ਨੇ ਵੀ ਪਰਮਾਤਮਾ ਨੇ ਆਲਾ ਸਰੀਰ ਆ ਨਾ ਇਹ ਘਰ ਆ ਜਿੱਥੇ ਸਾਡਾ ਮਨ ਰਹਿਣ ਡਿਆ, ਇਹਦੇ ਅੰਦਰ ਵਾਇਰਿੰਗ ਸਾਰੀ ਪਰਮਾਤਮਾ ਨੇ ਆਪ ਕੀਤੀ ਹੈ, ਇਹਦੇ ਅੰਦਰ ਸਾਰੇ ਸਵਿੱਚ ਲਾਏ ਉਹਨੇ। ਸਿਰਫ ਤਾਂ ਸਿਰਫ ਜਗਣੇ ਉਦੋਂ ਆ ਜਦੋਂ ਅਸੀਂ ਗੁਰੂ ਦੇ ਚਰਨਾਂ ਦੇ ਨਾਲ ਕਨੈਕਸ਼ਨ ਜੋੜ ਲਿਆ। ਜਿੱਦਣ ਅਸੀਂ ਗੁਰੂ ਦੇ ਚਰਨਾਂ ਨਾਲ ਕਨੈਕਸ਼ਨ ਜੋੜ ਲਿਆ ਅਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਸਾਡੇ ਅੰਦਰ ਸਾਰੇ ਬਲਬ ਜਗ ਪੈਣੇ ਨੇ ਅੰਦਰ ਹੀ, ਕੋਈ ਇੱਡੀ ਗੱਲ ਨਹੀਂ ਹੈਗੀ, ਸਭ ਕੁਝ ਸਾਡੇ ਅੰਦਰ ਆ, ਅਜਿਹਾ ਕੋਈ ਨਹੀਂ, ਕੋਈ ਵੀ ਵਾਂਝਾ ਨਹੀਂ ਜੇ ਤੁਹਾਡੇ 'ਚ, ਐਵੇਂ ਕਿਤੇ ਭੁਲੇਖੇ 'ਚ ਪੈ ਜਾਓ। ਕਈ ਵਾਰੀ ਨਾ ਆਪਾਂ ਕਹਿ ਦਿੰਦੇ ਹਾਂ ਵੀ ਜਿੱਥੇ ਕਿਰਪਾ ਹੋਵੇ ਉਹਨੂੰ ਦਾਤ ਮਿਲਦੀ ਆ, ਉਹ ਗੁਰੂ ਪੈ ਰਿਹਾ ਜੀ ਕੋਈ ਗੱਲ ਨਹੀਂ ਹੈਗੀ, ਕਿਰਪਾ ਤੁਹਾਡੇ ਸਾਰਿਆਂ 'ਤੇ ਆ ਸਭ 'ਤੇ। ਬਾਣੀ 'ਚ ਇੱਕ ਪੰਕਤੀ ਆਉਂਦੀ, ਜਿਸ ਨੂੰ ਤੂੰ ਜਨਾਹੇ ਸੋਈ ਦਿਨ ਜਾਣੇ, ਵਿਚਾਰ ਕਰਿਓ, ਜਿਸ ਨੂੰ ਤੂੰ ਜਨਾਹੇ ਸੋਈ ਦਿਨ ਜਾਣੇ। ਗੁਰਬਾਣੀ ਦੀ ਪੰਕਤੀ ਇੱਕ ਜਾਮੇ 'ਤੇ ਨਹੀਂ ਡੁੱਬਦੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ। ਕੈਸਾ ਪ੍ਰਕਾਸ਼ ਆ, ਸੂਰਜ ਚੜ੍ਹਿਆ, ਸੂਰਜ ਦਾ ਪ੍ਰਕਾਸ਼ ਜਿਹੜਾ ਨਾ ਇਕੱਲਾ ਮਨੁੱਖ ਨਹੀਂ ਮੰਨਣ ਰਿਹਾ, 84 ਲੱਖ ਜੂਨ ਮੰਨਣ ਰਹੀ। ਜਿੱਥੇ ਪ੍ਰਕਾਸ਼ ਅੱਖਰ ਆ ਜਾਏ ਨਾ ਉੱਥੇ ਸਾਰੀ ਸ੍ਰਿਸ਼ਟੀ ਉਹਦੇ ਅਧੀਨ ਹੋ ਜਾਂਦੀ ਹੈ ਪ੍ਰਕਾਸ਼। ਅਤੇ ਗੁਰੂ ਗ੍ਰੰਥ ਸਾਹਿਬ ਜੀ ਕੀ ਹੈ? ਪ੍ਰਕਾਸ਼। ਇਹਦੇ ਵਿੱਚ 84 ਲੱਖ ਜੂਨ ਅਧੀਨ ਆ। ਗੁਰੂ ਜੀ 84 ਲੱਖ ਜੂਨ ਦੀ ਗੱਲ ਕਰਦੇ ਪਏ ਆ, ਸੁਣਿਓ ਕੀ ਕਹਿਣ ਲੱਗੇ। ਕਹਿੰਦੇ ਜਿਸ ਨੂੰ ਤੂੰ ਜਨਾਹੇ, ਕਹਿੰਦੇ 84 ਲੱਖ ਜੂਨ ਦੇ ਵਿੱਚੋਂ, 84 ਲੱਖ ਜੂਨ ਦੇ ਵਿੱਚੋਂ ਪਰਮਾਤਮਾ ਜਿਸ ਨੂੰ ਤੂੰ ਜਨਾਹੇ ਸੋਈ ਜਨ ਜਾਣੇ। ਕਹਿੰਦੇ ਜਿੱਥੇ ਤੂੰ ਕਿਰਪਾ ਕਰਦਾ ਤੈਨੂੰ ਉਹੀ ਜਾਣ ਸਕਦਾ ਹੈ। ਠੀਕ ਹੈ ਬਈ, ਅਤੇ ਕਿਰਪਾ ਕਿੱਥੇ ਕੀਤੀ? ਤੁਮਰੀ ਕਿਰਪਾ ਤੇ ਮਨੁੱਖ ਦੇ ਬਈ। ਕਹਿੰਦੇ ਮਨੁੱਖ ਸਰੀਰ ਦੇ ਅੰਦਰ ਇਹ ਮਨ ਜਦੋਂ ਆਉਂਦਾ ਨਾ, ਇਸ ਸਰੀਰ ਦੇ ਅੰਦਰ ਆ ਕੇ ਪਰਮਾਤਮਾ ਨੂੰ ਜਾਣ ਸਕਦਾ ਹੈ, ਇਸ ਤੋਂ ਪਿਛਲੇ ਹੋਰ ਕਿਸੇ ਸਰੀਰ ਦੇ ਅੰਦਰ ਪਰਮਾਤਮਾ ਨੂੰ ਜਾਣ ਨਹੀਂ ਸਕਦਾ। ਕਿਉਂਕਿ ਬਾਣੀ 'ਚ ਇੱਕ ਪੰਕਤੀ ਹੋਰ ਆਉਂਦੀ ਆ, 84 ਜੋਨ ਸੁਭਾਈ ਮਾਨਸ ਕਹੋ ਪ੍ਰਭ ਦੀ ਵਡਿਆਈ। ਗੁਰੂ ਜੀ ਕਹਿਣ ਲੱਗੇ ਵੀ 84 ਲੱਖ ਜੋਨ ਪੈਦਾ ਕੀਤੀ ਹੈ, 80 ਲੱਖ ਜੋਨ ਪੈਦਾ ਕੀਤੀ ਹੈ, ਪਰ 84 ਲੱਖ ਜੋਨ ਦੇ ਵਿੱਚੋਂ ਇੱਕ ਮਾਨਸ ਜਨਮ ਹੈ ਜਿਹਨੂੰ ਵਡਿਆਈ ਮਿਲੀ ਹੈ। ਕਹਿੰਦੀ ਵਡਿਆਈ ਮਿਲੀ ਆ ਵੀ ਇਸ ਸਰੀਰ ਵਿੱਚ ਜਦੋਂ ਆਤਮਾ ਪਹੁੰਚੂਗੀ ਨਾ, ਉਦੋਂ ਆਪਣੇ ਆਪ ਦੀ ਪਹਿਚਾਣ ਕਰ ਸਕੂਗੀ, ਉਦੋਂ ਆਪਣੇ ਘਰ ਜਾਣ ਜੋਗੀ ਹੋਊਗੀ, ਇਸ ਤੋਂ ਪਹਿਲਾਂ ਕਿਸੇ ਸਰੀਰ ਦੇ ਅੰਦਰ ਨਹੀਂ ਹੋ ਸਕਦੀ। ਠੀਕ ਹੈ, ਇਹ ਵਡਿਆਈ ਹੈ ਇਸ ਸਰੀਰ ਨੂੰ। ਠੀਕ ਹੈ, ਸੋ ਇਹਦਾ ਮਤਲਬ ਕੀ ਹੈ ਕਿ ਜਿੱਥੇ ਪਰਮਾਤਮਾ ਤੇਰੀ ਕਿਰਪਾ ਤੈਨੂੰ ਉਹੀ ਜਾਣ ਸਕਦਾ, ਤਾਂ ਕਿਰਪਾ ਕਿੱਥੇ ਆ? ਗੁਰੂ ਪਿਆਰਿਓ, ਕੀੜੇ ਮਕੌੜੇ ਸੱਪ ਡੰਗਰ ਕੁੱਤੇ ਸਾਰੇ ਉਹਦੇ ਬਣਾਏ ਆ, ਸਾਰਾ ਜੋ ਹੀ ਵਸਣ ਰਿਹਾ। ਘੱਟ ਘੱਟ ਮੈਂ ਹਰਜੂ ਬੱਸੇ ਸੰਤਨ ਕਿਉ ਪੁਕਾਰ, ਗੁਰੂ ਸਾਹਿਬ ਮਨ ਪੁਕਾਰ ਪੁਕਾਰ ਕੇ ਕਹਿੰਦੇ ਵੀ ਹਰ ਸਰੀਰ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ, ਪਰ ਜਾਣ ਉਹੀ ਸਕਦਾ ਜਿੱਥੇ ਤੇਰੀ ਕਿਰਪਾ ਹੈ, ਅਤੇ ਤੇਰੀ ਕੀ ਕਿਰਪਾ? ਮਨੁੱਖ ਸਰੀਰ ਦੇ ਉੱਤੇ ਆ। ਠੀਕ ਹੈ, ਵੀ ਮਨੁੱਖ ਸਰੀਰ ਵਿੱਚ ਬੈਠੀ ਆਤਮਾ ਉਹਨੂੰ ਜਾਣ ਸਕਦੀ ਆ। ਇਹ ਨਾ ਕਹਿ ਦਿਓ ਕਿਤੇ ਜਿਹਨਾਂ 'ਤੇ ਪਰਮਾਤਮਾ ਦੀ ਕਿਰਪਾ ਉਹ ਜਾਣ ਸਕਦੇ ਆ, ਭਾਈ ਮਨੁੱਖ ਜਨਮ ਦੇ ਅੰਦਰ ਆਈ ਆਤਮਾ ਕੋਈ ਵੀ ਕਿਰਪਾ ਤੋਂ ਵਾਂਝੀ ਨਹੀਂ ਹੈ, ਸਾਰੀਆਂ ਆਤਮਾ 'ਤੇ ਕਿਰਪਾ ਆ। ਵੀ ਦੇਖੋ ਕੀ ਕਦੀ ਕਿਸੇ ਨੇ ਵੇਖਿਆ ਬਾਹਰ ਖਲੋ ਕੇ ਵੀ ਯਾਰ ਫਲਾਣਾ ਸੋ ਤੁਰਿਆ ਆਉਂਦਾ, ਇਹਦੇ ਕੱਪੜੇ ਪਾਟੇ ਆ, ਇਹਨੂੰ ਗੁਰੂ ਘਰ ਨਾ ਜਾਂਦੀ ਹੈ ਅਤੇ ਕਿਰਪਾ ਨਹੀਂ ਹੈਗੀ, ਉਹਨੂੰ ਕੀ ਕਹੀਏ ਉਹ ਤੋਂ ਬਾਅਦ ਜਾ? ਨਹੀਂ, ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ, ਲਿਬੜਿਆ ਤਿਬੜਿਆ ਪਾਥ ਜੋੜ ਕੇ ਕਹਿੰਦੇ ਭਾਈ ਅੰਦਰ ਲੰਘ ਜਾ, ਹਾਂ ਕੁੱਤਾ ਤੁਰਿਆ ਆਵੇ, ਭਾਵੇਂ ਕਿਸੇ ਨੇ ਘਰ ਪਾਲਿਆ ਹੋਵੇ, ਬੜਾ ਸੋਹਣਾ ਹੋਵੇ, ਅਤੇ ਡਾਂਗ ਲਾ ਕੇ ਖਲੋਈ ਦਾ ਕਹਿੰਦਾ ਬਾਈ ਸਾਹਿਬ ਬਾਹਰ ਚੱਲ, ਕਿਹੜੀ ਗੱਲੋ? ਕਿਉਂਕਿ ਉੱਥੇ ਕਿਰਪਾ ਨਹੀਂ ਹੈ ਗੁਰੂ ਚਰਨਾਂ ਨਾਲ ਜੁੜਨ ਦੀ, ਉੱਥੇ ਕਿਰਪਾ ਨਹੀਂ ਹੈ। ਡੰਗਰ ਤੁਰਿਆ ਆਉਣ ਡਿਆ, ਉੱਥੇ ਕਿਰਪਾ ਨਹੀਂ ਹੈ। ਘੋੜਾ ਘੋੜੀ ਤੁਰੇ ਆਉਣ ਡਿਆ ਨੇ, ਕਿੱਡੇ ਸੋਹਣੇ ਲੱਗਦੇ ਨੇ, ਪਰ ਕਿਰਪਾ ਨਹੀਂ ਅੰਦਰ ਕੋਈ ਆਉਣ ਨਹੀਂ ਦਿੰਦਾ। ਠੀਕ ਆ, ਇਹਦਾ ਮਤਲਬ ਮਨੁੱਖ ਜਨਮ ਜਦੋਂ ਮਿਲਦਾ ਆ ਮਨ ਨੂੰ ਕਿਰਪਾ ਹੁੰਦੀ ਤੇ ਮਿਲਦਾ ਆ। ਠੀਕ ਹੈ, ਵੀ ਇਹ ਕਿਰਪਾ ਦਾਸ ਨੂੰ ਮਿਲ ਗਈ। ਹੁਣ ਇਸ ਸਰੀਰ ਅੰਦਰ ਬੈਠਿਆਂ ਨੇ ਆਪਾਂ ਗੁਰੂ ਦਾ ਪੱਲਾ ਫੜਨਾ ਹੈ, ਗੁਰੂ ਦੇ ਲੜ ਲੱਗ ਕੇ ਅਸੀਂ ਆਪਣੇ ਅੰਦਰ ਦੇ ਬਲਬਾਂ ਨੂੰ ਜਗਾਉਣਾ ਆ, ਅੰਦਰ ਜਗਾਉਣਾ ਹੈ। ਠੀਕ ਹੈ, ਬਾਣੀ 'ਚ ਬੜਾ ਕੁਛ ਲਿਖਿਆ, ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਭੰਖਾਏ। ਦੱਸੋ, ਕਹਿੰਦੇ ਜਿਵੇਂ ਦੀਵਾ ਬਲਦਾ ਨਾ ਤੇ ਹਨੇਰਾ ਦੂਰ ਹੋ ਜਾਂਦਾ, ਇੱਦਾਂ ਵੇਦ ਪਾਠ ਮਤ ਪਾਪਾਂ ਖਾਏ। ਜਦੋਂ ਅਸੀਂ ਵੇਦਾਂ ਦਾ ਪਾਠ ਕਰਦੇ ਹਾਂ ਜਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਾਂ, ਤੇ ਕਹਿੰਦੇ ਇਹ ਵੀ ਚਾਨਣੀ ਹੈ, ਇਹਦੀ ਚਾਨਣ ਹੈ, ਇਹਦੇ ਚਾਨਣ ਦੇ ਨਾਲ ਸਾਡੇ ਅੰਦਰ ਮਤ ਦੇ ਵਿੱਚੋਂ ਪਾਪ, ਕਹਿੰਦਾ ਪਾਪ ਮਾੜੀ ਬੁੱਧੀ ਖਤਮ ਹੋ ਜਾਂਦੀ ਹੈ, ਕਿਉਂਕਿ ਚਾਨਣ ਹੋ ਗਿਆ ਅੰਦਰ, ਅੰਦਰ ਉਜਾਲਾ ਹੋ ਗਿਆ। ਠੀਕ, ਉਜਾਲਾ ਹੁੰਦਾ ਨਾ ਨੇਹਾ ਬੜਾ ਹੋ ਗਿਆ, ਦਿਸਣ ਲੱਗ ਪਿਆ ਸਭ ਕੁਛ। ਇੱਦਾਂ ਹੀ ਜਦੋਂ ਅਸੀਂ ਗੁਰੂ ਦੇ ਲੜ ਲੱਗਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਇਹ ਬਾਣੀ ਪ੍ਰਕਾਸ਼ ਆ, ਇਹ ਸਾਡੇ ਅੰਦਰ ਜਦੋਂ ਪ੍ਰਕਾਸ਼ਿਤ ਹੁੰਦੀ ਹੈ ਨਾ, ਤੇ ਸਾਡੇ ਅੰਦਰੋਂ ਵੀ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ, ਭਰਾ ਹੋ ਜਾਂਦਾ, ਤੇ ਸਾਨੂੰ ਆਪਣੇ ਅੰਦਰੋਂ ਹੀ ਗਿਆਨ ਉਜਾਗਰ ਹੋਣ ਲੱਗ ਪੈਂਦਾ। ਧਿਆਨ ਦੇਣਾ, ਜਿਹੜਾ ਅਣਗਿਣਤ ਸ਼ਬਦ ਹੈ ਨਾ, ਉਹ ਹਰ ਕਿਸੇ ਦੇ ਆਪਣੇ ਅੰਦਰੋਂ ਉਜਾਗਰ ਹੋਇਆ ਹੈ। ਠੀਕ ਹੈ, ਜਦੋਂ ਉਹ ਉਜਾਗਰ ਹੁੰਦਾ ਨਾ, ਉਸ ਅਵਸਥਾ ਨੂੰ ਬਿਆਨ ਕਰਨਾ ਔਖਾ ਹੈ, ਉਸ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਠੀਕ ਹੈ, ਵੀ ਉਹ ਲਿਖਤੀ 'ਚ ਨਹੀਂ ਆਉਂਦੀ, ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ। ਧਿਆਨ ਦੇਣਾ, ਹੁਣ ਇੱਥੇ ਆ ਗਿਆ ਮੰਨੇ ਕਾ ਬਹਿ ਕਰਨ ਵਿਚਾਰ, ਧਿਆਨ ਨਾ ਪੜ੍ਹਨਾ। ਅਤੇ ਗੁਰੂ ਜੀ ਕਹਿਣ ਲੱਗੇ ਕਾਗਦ ਕਲਮ ਨਾਲ ਲਿਖਣ ਹਾਰ, ਕਹਿੰਦੇ ਜਿਹਨਾਂ ਨੇ ਮੰਨਿਆ ਨਾ, ਗੁਰੂ ਦੇ ਉਪਦੇਸ਼ ਨੂੰ ਮੰਨਣਾ ਕੀਤਾ, ਜਿਹਨਾਂ ਨੇ ਗੁਰੂ ਦੀ ਗੱਲ ਨੂੰ ਮੰਨਣਾ ਕੀਤਾ, ਕਹਿਣ ਲੱਗੇ ਬਈ ਉਹਨਾਂ ਦੀ ਅਵਸਥਾ ਦੇ ਬਾਰੇ ਵਿੱਚ ਕੋਈ ਕਾਗਜ਼ ਕੋਈ ਕਲਮ ਲਿਖਣ ਯੋਗ ਨਹੀਂ ਹੈ। ਠੀਕ ਆ, ਕਹਿੰਦੇ ਮੰਨਿਆ ਹੋਇਆਂ ਦੀ, ਜਿਹਨਾਂ ਨੇ ਮੰਨਿਆ ਗੁਰੂ ਜੀ ਨੂੰ, ਗੁਰਬਾਣੀ ਨੂੰ ਮੰਨਣਾ ਕੀਤਾ, ਜਿਹਨਾਂ ਦੇ ਮੰਨਣ ਤੋਂ ਬਾਅਦ 'ਚ ਪ੍ਰਕਾਸ਼ ਪੈਦਾ ਹੋ ਗਿਆ, ਕਹਿੰਦੇ ਉਹਨਾਂ ਦੀਆਂ ਗੱਲਾਂ ਦਾ, ਉਹਨਾਂ ਦੇ ਬੋਲਾਂ ਦਾ ਸੰਸਾਰ ਵਿਚਾਰ ਕਰਦਾ, ਜਿਹਨਾਂ ਅਜੇ ਮੰਨਿਆ ਹੀ ਨਹੀਂ ਉਹਨਾਂ ਦੇ ਬੋਲਾਂ ਦਾ ਵਿਚਾਰ ਕਰਕੇ ਕੀ ਕਰਨਾ? ਦੱਸੋ, ਮੰਨੇ ਕਾ ਬਹਿ ਕਰਨ ਵਿਚਾਰ, ਮੰਨੇਗਾ ਜਿਹੜਾ ਮੰਨਿਆ, ਜਿਹੜੇ ਮੰਨ ਚੁੱਕੇ ਆ। ਇੱਥੇ ਮੰਮੇ ਦੇ ਤਿੱਪੀ ਨਾਨੇ ਦੇ ਇੱਕ ਲਾ ਆ, ਇੱਥੇ ਇਹ 12ਵੀਂ ਪੌੜੀ ਹੈ ਨਾ, ਕਹਿੰਦੇ ਜਿਹੜੇ ਮੰਨ ਚੁੱਕੇ ਆ ਨਾ, ਉਹਨਾਂ ਦਾ ਬਹਿ ਕੇ ਵਿਚਾਰ ਕਰਿਓ, ਉਹਨਾਂ ਦੀ ਗੱਲ ਆਪਣੇ ਅੰਦਰ ਟਿਕਾਇਓ, ਅਤੇ ਜਿਹੜੇ ਅਜੇ ਮੰਨਿਆ ਹੀ ਨਹੀਂ ਆ, ਕਹਿੰਦੇ ਉਹਨਾਂ ਦੀ ਗੱਲ ਮੰਨਣ ਦਾ ਕੀ ਫਾਇਦਾ, ਉਹਦੇ ਆਪ ਨਹੀਂ ਅਜੇ ਮੰਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ, ਉਹਨਾਂ ਦਾ ਕੀ ਫਾਇਦਾ, ਉਹਨਾਂ ਦੀ ਵਿਚਾਰ ਕਿੱਥੇ ਹੋਣੀ? ਸੋ ਧਿਆਨ ਦੇਣਾ, ਫਿਰ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ, ਕਹਿੰਦੇ ਜਿਉਂ ਮਹਾਂ ਉਦਿਆਨ ਮੈਂ ਮਾਰਗ ਪਾਵੇ। ਦੇਖੋ, ਜਿਉਂ ਮਹਾਂ ਉਦਿਆਨ, ਉਦਿਆਨ ਜੰਗਲ ਨੂੰ ਕਹਿੰਦੇ ਆ, ਕਹਿੰਦੇ ਜਿਵੇਂ ਮਹਾਂ ਲਾ ਤਾ ਨਾ, ਮਹਾਂ ਥਾਂ ਅੱਖਰ ਲਾਇਆ ਵੀ ਜੰਗਲ ਬੜਾ ਵੱਡਾ ਹੈ, ਸੰਘਣਾ ਜੰਗਲ ਹੈ, ਅਤੇ ਕੋਈ ਪੁਰਾਣੀ ਉਹਦੇ ਚ ਵਿਚਾਰਾ ਵੜ ਗਿਆ ਤੇ ਰਾਹ ਭੁੱਲ ਗਿਆ ਤੇ ਰੋਣ ਲੱਗ ਪਿਆ, ਤਾਹਾਂ ਨਿਕਲ ਗਈਆਂ ਵੀ ਮੈਂ ਤੇ ਘਰ ਜਾ ਸਕਦਾ ਨੀ, ਜੰਗਲ ਏਡਾ ਘਣਾ ਆ, ਇੱਥੇ ਤੇ ਮੈਨੂੰ ਕਿਸੇ ਜਾਨਵਰ ਨੇ ਫੜ ਲੈਣਾ। ਰੋਣ ਲੱਗ ਪਿਆ। ਜਦੋਂ ਰੋਣ ਲੱਗ ਪਿਆ ਤੇ ਕਿਸੇ ਨੇ ਆ ਕੇ ਦੱਸਿਆ ਵੀ ਕੀ ਗੱਲ ਹੋ ਗਈ। ਉਹ ਕਹਿੰਦਾ ਭਰਾਵਾ ਸ਼ੁਕਰ ਆ ਤੂੰ ਮੈਨੂੰ ਦਿਸ ਪਿਆ, ਇਸ ਜੰਗਲ ਦੇ ਵਿੱਚ ਤਾਂ ਕੋਈ ਮੈਨੂੰ ਬੰਦਾ ਦਿਸ ਨਹੀਂ ਡਿਆ ਸੀ, ਤੂੰ ਦਿਸ ਪਿਆ ਤੇ ਮੈਂ ਤੇ ਫਸ ਗਿਆ ਯਾਰ। ਉਹ ਰਾਹ ਦੱਸਦਾ ਵੀ ਕੋਈ ਗੱਲ ਨਹੀਂ ਯਾਰ, ਕੋਈ ਖਤਰਾ ਨਹੀਂ ਹੈ, ਐਂ ਨਹੀਂ ਜਾ ਬਾਹਰ ਚੱਲ ਜਾਏਗਾ ਤੂੰ। ਅਤੇ ਭਾਈ ਉਹਨੂੰ ਕਿੰਨਾ ਚਾਅ ਚੜ੍ਹਦਾ, ਉਹ ਸ਼ੁਕਰਾਨਾ ਕਰਦਾ ਪਰਮਾਤਮਾ ਦਾ, ਕਹਿੰਦਾ ਸ਼ੁਕਰ ਹੈ ਪਰਮਾਤਮਾ ਇੰਨੇ ਘਣੇ ਜੰਗਲ ਦੇ ਅੰਦਰ ਤੂੰ ਮੈਨੂੰ ਰਾਹ ਦਿਖਾਤਾ, ਮੈਨੂੰ ਦੱਸਣਾ ਆ ਗਿਆ। ਠੀਕ ਹੈ, ਅਤੇ ਦੇਖੋ ਇੱਦਾਂ ਹੀ ਹੁਣ ਜੰਗਲ ਦੀ ਗੱਲ ਚੱਲੀ ਤਾਂ ਕਬੀਰ ਜੀ ਨੇ ਜੰਗਲ ਦਾ ਵੀ ਜਵਾਬ ਦਿੱਤਾ। ਕਹਿੰਦੇ ਕਬੀਰ ਕਾਇਆ ਕਜਲੀ ਬਨ ਵਿਆ, ਮਨ ਕੁੰਚਰ ਮੈਂ ਮੰਤ, ਅੰਕਸ ਗਿਆਨ ਰਤਨ ਹੈ ਖੇਵਟ ਵਿਰਲਾ ਸੰਤ। ਦੇਖੋ ਉਦਾਹਰਨਾਂ ਦਿੱਤੀਆਂ ਅਤੇ ਨਾਲ ਨਾਲ ਫੜਨਾ। ਗੁਰੂ ਜੀ ਨੇ ਦੇਖੋ ਜੰਗਲ ਦੀ ਗੱਲ ਕੀਤੀ ਇੱਥੇ, ਅਤੇ ਕਬੀਰ ਜੀ ਨੇ ਜੰਗਲ ਦੀ ਗੱਲ ਕੀਤੀ ਇੱਥੇ। ਉਹ ਕੀ ਗੱਲ ਹੈ, ਕਾਇਆ ਕਜਲੀ ਬਨ ਵਿਆ, ਕਾਇਆ ਸਰੀਰ, ਕਜਲੀ ਬਨ ਕਿਹੜਾ, ਹਰਿਦੁਆਰ ਦੇ ਲਾਗੇ ਨਾ ਬੜੇ ਸੰਘਣੇ ਸੰਘਣੇ ਜੰਗਲ ਨੇ, ਉਹਨਾਂ ਜੰਗਲਾਂ ਦਾ ਨਾਂ ਕਜਲੀ ਹੈ, ਬਹੁਤ ਸੰਘਣੇ, ਉੱਥੇ ਹਾਥੀ ਬੜੇ ਘੁੰਘਾਰ ਰਹਿੰਦੇ। ਅਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਕਾਇਆ ਕਜਲੀ ਬਨ ਵਿਆ, ਮਨ ਕੁੰਚਰ ਮੈਂ ਮੰਤ, ਕੁੰਚਰ ਹਾਥੀ ਨੂੰ ਕਹਿੰਦੇ ਆ, ਮਨ ਕਹਿੰਦੇ ਜਿਹੜਾ ਸਰੀਰ ਆ ਨਾ, ਇਹਦੇ ਅੰਦਰ ਜਿੰਨੇ ਗਿਆਨ ਇੰਦਰ ਆ ਨਾ, ਜਿੰਨੀ ਮਾੜੀ ਸੋਚ ਆ, ਇਹ ਸਾਰੇ ਜੰਗਲ ਦੀ ਨਿਆਈ ਆ। ਬੜੇ ਘਣੇ ਜੰਗਲ ਨੇ, ਬੜੇ ਸੰਘਣੇ ਜੰਗਲ ਨੇ, ਅਤੇ ਕਹਿੰਦੇ ਜਿਹੜਾ ਮਨ ਆ ਨਾ, ਇਹ ਹਾਥੀ ਦੀ ਨਿਆਈ ਨਾ, ਘਣਿਆ ਸੰਘਣ ਜੰਗਲਾਂ ਦੇ ਵਿੱਚੋਂ ਲੱਭਣ ਲੰਘਣ ਡਿਆ, ਕਦੀ ਕਿਸੇ ਪਾਸੇ ਤੁਰਦਾ, ਕਦੀ ਕਿਸੇ ਪਾਸੇ ਤੁਰਦਾ। ਠੀਕ ਹੈ, ਅਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਅੰਕਸ਼ ਗਿਆਨ ਰਤਨ ਹੈ। ਅੰਕਸ਼ ਕਿਹਨੂੰ ਕਹਿੰਦੇ ਆ, ਜਿਹੜਾ ਹਾਥੀ ਨੂੰ ਚਲਾਉਂਦਾ ਨਾ ਮਹਾਵਤ, ਉਹਦੇ ਹੱਥ ਦੇ ਵਿੱਚ ਇੱਕ ਲੋਹੇ ਦਾ ਨਾ ਕਿੱਲਾ ਜਿਹਾ ਫੜਿਆ ਹੁੰਦਾ, ਉਹ ਹਾਥੀ ਨੂੰ ਮੋੜਨਾ ਹੁੰਦਾ, ਹਾਥੀ ਦੀ ਧੌਣ 'ਤੇ ਮਾਰਦਾ, ਹਾਥੀ ਮੁੜ ਪੈਂਦਾ। ਜਿਹੜਾ ਮਨ ਆ ਨਾ, ਇਹ ਗਿਆਨ ਇੰਦਰੇ ਅੰਦਰ ਬੜੇ ਸਾਡੇ ਮਾੜੇ ਵਿਚਾਰ, ਮਨ ਬਿਰਤੀ ਸਾਡੀ, ਇਹ ਸਭ ਜੰਗਲ ਦੀ ਨਿਆਈ ਆ, ਇਹ 'ਚੋਂ ਲੰਘਣਾ ਬੜਾ ਔਖਾ ਹੈ। ਹਾਥੀ ਮਸਤ ਹੋਇਆ, ਤੁਰਿਆ ਫਿਰਨ ਡਿਆ, ਅਤੇ ਗੁਰੂ ਜੀ ਕਹਿੰਦੇ ਅੰਕਸ਼ ਗਿਆਨ ਰਤਨ ਹੈ। ਕਹਿੰਦੇ ਅਸੀਂ ਮਨ ਰੂਪੀ ਹਾਥੀ ਨੂੰ ਮੋੜਨ ਲਈ ਨਾ, ਜੰਗਲ ਦੇ ਵਿੱਚੋਂ ਬਾਹਰ ਕੱਢਣ ਲਈ, ਜਿਹੜਾ ਗੁਰੂ ਦਾ ਗਿਆਨ ਹੈ ਨਾ, ਇਹ ਗੁਰੂ ਦੇ ਕੋਲ ਉਸ ਮਹਾਵਤ ਦੀ ਨਹੀਂ ਇੱਕ ਕੁੰਡਾ ਆ। ਹੁਣ ਦੱਸੋ, ਜਿਸ ਹਾਥੀ ਨੂੰ ਉਹ ਕਿੱਲਾ ਵੱਜਿਆ, ਹਾਥੀ ਮੁੜ ਗਿਆ, ਅਤੇ ਜਿਹਨੂੰ ਗੁਰਬਾਣੀ ਦੇ ਗਿਆਨ ਦੀ ਸਮਝ ਲੱਗ ਗਈ, ਉਹਦਾ ਮਨ ਮੁੜ ਗਿਆ। ਦੱਸੋ ਅੰਕਸ ਗਿਆਨ ਰਤਨ ਖੇਵਟ ਵਿਰਲਾ ਸੰਤ। ਹੁਣ ਦੇਖੋ ਖੇਵਟ ਕਿਹਨੂੰ ਕਹਿੰਦੇ, ਚਲਾਉਣਾ। ਠੀਕ ਹੈ, ਬਿਰਲਾ ਸੰਤ ਕਿਉਂ ਕਿਹਾ, ਸੰਤ ਕਿਹਨੂੰ ਕਹਿੰਦੇ, ਸੰਤ ਸਰੀਰ ਨਹੀਂ ਹੈ, ਸੰਤ ਕੋਈ ਪਹਿਰਾਵਾ ਨਹੀਂ ਹੈ, ਸੰਤ ਅਵਸਥਾ ਦਾ ਨਾਂ ਹੈ। ਠੀਕ ਹੈ ਵੀ, ਆਪ ਜੀ ਨੂੰ ਯਾਦ ਹੋਏਗਾ, ਸੱਸੇ ਤੋਂ ਸਾਦਗੀ, ਨੰਨੇ ਤੋਂ ਨਿਮਰਤਾ, ਤੱਤੇ ਤੋਂ ਤਿਆਗ, ਇਹ ਸੰਤ ਆ। ਸੰਤ ਕੀ ਹੈ, ਜਦੋਂ ਸੰਸਾਰੀ ਫੁਰਨੇ ਸੁੰਨ ਹੋ ਜਾਂਦੇ ਨੇ, ਅੰਦਰੋਂ ਸੰਸਾਰੀ ਫੁਰਨੇ ਨਹੀਂ ਫੁਰਦੇ, ਉਸ ਅਵਸਥਾ ਵਿੱਚ ਪਹੁੰਚੀ ਆਤਮਾ ਨੂੰ ਸੰਤ ਕਹੀਦੇ ਨੇ, ਹੈ ਨਾ। ਖੇਵਟ ਵਿਰਲਾ ਸੰਤ, ਕਹਿੰਦੇ ਕਿਸੇ ਵਿਰਲੇ ਨੇ ਹੀ ਆਪਣੇ ਜਦੋਂ ਉਹ ਅੰਦਰਲੇ ਫੁਰਨੇ ਆਪਣੇ ਬੰਦ ਕੀਤੇ, ਅਤੇ ਤਾਂ ਉਹਨੂੰ ਗੁਰੂ ਦੇ ਗਿਆਨ ਰੂਪੀ ਜਿਹੜਾ ਕੁੰਡਾ ਵੱਜਾ, ਤਾਂ ਉਹਨੂੰ ਗੁਰੂ ਦੇ ਗਿਆਨ ਦੀ ਸਮਝ ਆਈ, ਅਤੇ ਉਹ ਇਸ ਜੰਗਲ 'ਚੋਂ ਬਾਹਰ ਆਉਣ ਜੋਗਾ ਹੋਇਆ। ਠੀਕ ਹੈ, ਅਤੇ ਇੱਥੇ ਵੀ ਗੁਰੂ ਜੀ ਨੇ ਹੋਈ ਗੱਲ ਕਹਿ ਦਿੱਤੀ, ਜਿਉਂ ਮਹਾਂ ਉਧਿਆਨ ਮੈਂ ਮਾਰਗ ਪਾਵੇ। ਕਹਿੰਦੇ ਜਦੋਂ ਬੜੇ ਘਣੇ ਸੰਗਲ ਦੇ ਅੰਦਰ ਕੋਈ ਮਾਰਗ ਲੱਭ ਲੈਂਦਾ, ਕੋਈ ਦੱਸ ਦਿੰਦਾ, ਉਹਨੂੰ ਦੱਸਦਾ ਵੀ ਇੱਧਰ ਦੀ ਬਾਹਰ ਨਿਕਲ ਜਾ, ਤਾਂ ਉਹਨੂੰ ਬੜਾ ਚਾਅ ਚੜ੍ਹਦਾ। ਫਿਰ ਕੀ ਕਹਿਣ ਲੱਗੇ, ਕਹਿੰਦਾ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾ ਪਿਆ। ਮਨ ਦੀ ਗੱਲ ਕੀਤੀ, ਕਹਿੰਦੇ ਤਿਉਂ, ਹੁਣ ਨਾਲ ਤਿਉਂ ਲਿਖ ਦਿੱਤਾ, ਪਹਿਲਾਂ ਜਿਉਂ ਫਿਰ ਤਿਉਂ, ਜਿਉਂ ਦਾ ਭਾਵ ਉਦਾਹਰਨ, ਅੱਗੇ ਤਿਉਂ ਲਿਖਤਾ। ਕਹਿੰਦਾ ਮਨਾ, ਜੇ ਤੂੰ ਵੀ ਇੱਦਾਂ ਹੀ ਕਰ ਲੈਂਦਾ ਤੇ। ਕਹਿੰਦਾ ਕਿੱਦਾਂ, ਆਂਹਦਾ ਜਿਵੇਂ ਜੰਗਲ ਦੇ ਅੰਦਰ ਨੂੰ ਰਾਹ ਲੱਭ ਪਿਆ, ਆਂਹਦਾ ਫਿਰ ਮਨਾ ਤੂੰ ਵੀ ਜੰਗਲ 'ਚ ਹੀ ਫਿਰਨ ਰਿਹਾ, ਜੇ ਤੂੰ ਸਾਧੂ ਦਾ ਸੰਗ ਕਰ ਲੈਂਦਾ। ਸਾਧੂ ਸਤਿਗੁਰੂ, ਸੰਗ ਦਾ ਭਾਵ ਕੀ, ਚਾਰ ਬੰਦੇ ਤੁਰੇ ਘਰੋਂ ਇਕੱਠੇ ਹੋ ਗਏ, ਕਹਿੰਦੇ ਆਪਾਂ ਨਾ ਇਕੱਠਾ ਸੰਗ ਜਾਣਾ ਫਲਾਣੀ ਥਾਂ 'ਤੇ ਯਾਤਰਾ ਕਰਨ ਲਈ। ਉਹ ਜਦੋਂ ਤੁਰੇ ਬਾਹਰ ਨਿਕਲੇ ਤੇ ਕਿਹੜਾ ਮੁੜ ਪਿਆ ਕਿਸੇ ਪਾਸੇ, ਉਹਨੂੰ ਕਹਿੰਦਾ ਯਾਰ ਤੂੰ ਤਾਂ ਕਹਿੰਦਾ ਮੈਂ ਤੁਹਾਡੇ ਸੰਗ ਜਾਣਾ, ਤਾਂ ਕੀ ਕੀਤਾ ਜੀ, ਤੂੰ ਇੱਧਰ ਕੋਈ ਚੱਲਿਆ, ਕਹਿੰਦਾ ਤੁਸੀਂ ਜਾਓ ਯਾਰ। ਬਾਕੀ ਕਹਿੰਦੇ ਉਹ ਚੱਲ ਛੱਡ ਪਰਾ, ਸਾਡਾ ਸੰਗੀ ਨਹੀਂ ਹੈ। ਇਹਦਾ ਮਤਲਬ ਇੱਕੇ ਰਾਹ 'ਤੇ ਤੁਰਨ ਵਾਲੇ, ਇੱਕੇ ਥਾਂ 'ਤੇ ਜਾਣ ਵਾਲੇ ਸੰਗੀ ਨੇ। ਅਤੇ ਇੱਥੇ ਕੀ ਲਿਖਿਆ, ਤਿਉਂ ਸਾਧੂ ਸੰਗ, ਇਹਦਾ ਮਤਲਬ ਜਿਸ ਮਾਰਗ ਦੇ ਗੁਰੂ ਜੀ ਜਾਣ ਡਏ ਨੇ, ਉਸੇ ਮਾਰਗ 'ਤੇ ਅਸੀਂ ਤੁਰ ਪਏ, ਉੱਦਣ ਅਸੀਂ ਗੁਰੂ ਦੇ ਸੰਗੀ ਹੋ ਜਾਵਾਂਗੇ। ਠੀਕ ਹੈ, ਅਤੇ ਜੇ ਗੁਰੂ ਦਾ ਰਾਹ ਕੋਈ, ਸਾਡਾ ਰਾਹ ਕੋਈ, ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗੀ ਨਹੀਂ ਹੋ ਸਕਦੇ। ਇੱਥੇ ਗੁਰੂ ਜੀ ਕਹਿਣ ਲੱਗੇ ਜੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ। ਠੀਕ ਹੈ ਬਈ, ਕਹਿੰਦਾ ਫਿਰ ਉਸੇ ਤਰ੍ਹਾਂ ਜੇ ਮਨਾਂ ਤੂੰ ਸਾਧੂ ਸਤਿਗੁਰੂ ਦਾ ਸੰਗ ਕਰਦਾ ਇਸ ਮਾਰਗ 'ਤੇ ਤੁਰ ਪੈਂਦਾ ਤੇ ਤੂੰ ਆਪਣੇ ਅੰਦਰ ਜੋਤ ਪ੍ਰਗਟ ਕਰ ਲਏਗਾ, ਰੋਸ਼ਨੀ ਪ੍ਰਗਟ ਕਰ ਲਏਗਾ, ਗਿਆਨ ਪ੍ਰਗਟ ਕਰ ਲਏਗਾ, ਆਪਣੇ ਅੰਦਰ ਇੱਕ ਐਸਾ ਪ੍ਰਕਾਸ਼ ਪੈਦਾ ਕਰ ਲਏਗਾ ਜਿਸ ਪ੍ਰਕਾਸ਼ ਦੇ ਨਾਲ ਤੈਨੂੰ ਆਪਣੇ ਆਪ ਦੀ ਸੋਝੀ ਆ ਜਾਏਗੀ, ਆਪਣੇ ਆਪ ਦੀ ਸੋਝੀ ਆ ਜਾਏਗੀ। ਫਿਰ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਤਿੰਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਪੂਰ। ਦੇਖੋ ਕੀ ਕਹਿਣ ਲੱਗੇ, ਕਹਿੰਦੇ ਤਿੰਨ ਸੰਤਨ ਕੀ ਬਾਛੋ ਧੂਰ, ਤਿੰਨ ਸੰਤਨ ਕੀ ਵਿਚਾਰ ਕਰਨਾ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਵੀ ਉਹ ਜਿਹੜੀਆਂ ਆਤਮਾ ਇਸ ਮਾਰਗ ਤੇ ਤੁਰ ਪਈਆਂ ਨੇ, ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨ ਲਿਆ ਨਾ, ਜਿਹਨਾਂ ਅੰਦਰੋਂ ਸੰਸਾਰੀ ਫੁਰਨੇ ਸੁੰਨ ਹੋ ਗਏ ਨੇ, ਜਿਹਨਾਂ ਅੰਦਰ ਸੰਸਾਰ ਦੀ ਗੱਲ ਨਹੀਂ ਪੈਦਾ ਹੁੰਦੀ, ਜਿਹਨਾਂ ਅੰਦਰ ਗੁਰੂ ਦੇ ਚਰਨਾਂ 'ਚ ਬੈਠਿਆ ਸੰਸਾਰੀ ਵਿਚਾਰ ਪੈਦਾ ਨਹੀਂ ਹੁੰਦੇ, ਝੂਠੀ ਮੰਗ ਪੈਦਾ ਨਹੀਂ ਹੁੰਦੀ, ਸੰਸਾਰ ਦੀ ਖਿੱਚ ਪੈਦਾ ਨਹੀਂ ਨਾ ਹੁੰਦੀ, ਕਹਿੰਦੇ ਕਿਰਪਾ ਕਰੋ ਬਾਛੋ ਦਾ ਭਾਵ ਕਿ ਮੈਂ ਲੱਭਦਾ ਫਿਰਦਾ। ਧੂੜ ਦਾ ਭਾਵ ਉਹਨਾਂ ਦੇ ਪੈਰਾਂ ਦੀ ਧੂੜ ਕਹਿ ਲਓ ਆਪਣੀ, ਹੁਣ ਆਪਾਂ ਇੱਥੇ ਧੂੜ ਕਹਾਂਗੇ, ਪੈਰਾਂ ਦੀ ਧੂੜ ਤੇ ਉਹ ਤਾਂ ਸਿਰ 'ਤੇ ਪੈ ਗਈ, ਸਰੀਰ 'ਤੇ ਪੈ ਗਈ, ਹੈ ਨਾ, ਕਿਹਦੇ ਪੈਰਾਂ ਦੀ ਮਿੱਟੀ ਆਪਣੇ ਸਿਰ 'ਚ ਪਾ ਲਈਏ, ਉਹਦੇ ਪੈਰਾਂ ਦੀ ਮਿੱਟੀ ਸੀ ਸਾਡੇ ਮਿੱਟੀ ਉੱਤੇ ਪੈ ਗਈ, ਮਿੱਟੀ ਦੇ ਉੱਤੇ ਮਿੱਟੀ ਪੈ ਗਈ, ਕੀ ਮਿਲਿਆ। ਸੋ ਧਿਆਨ ਦੇਣਾ ਧੂੜ ਕਿਹਨੂੰ ਕਹਿੰਦੇ ਆ, ਧੂੜ, ਧੂੜ ਦਾ ਭਾਵ ਕਿਸੇ ਨੂੰ ਧੂਣਾ ਖਿੱਚ ਪੈਣੀ, ਰੀਹ ਦਾ ਭਾਵ ਰੰਗੇ ਜਾਣਾ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਪਰਮਾਤਮਾ ਮੇਰੇ 'ਤੇ ਕਿਰਪਾ ਕਰ, ਜਿਹਨਾਂ ਦੇ ਅੰਦਰ ਸੰਸਾਰੀ ਫੁਰਨੇ ਨਹੀਂ ਫੁਰਦੇ, ਸਾਦਗੀ ਆ ਗਈ, ਨਿਮਤ ਆ ਗਈ, ਤਿਆਗ ਕਰ ਚੁੱਕੇ ਨੇ, ਕਹਿੰਦੇ ਮੈਨੂੰ ਉਹਨਾਂ ਦੇ ਪੈਰਾਂ ਦੀ ਧੂੜ ਚਾਹੀਦੀ ਹੈ, ਕਹਿੰਦਾ ਭਾਵ ਮੈਨੂੰ ਉਹਨਾਂ ਦੇ ਬੋਲ ਚਾਹੀਦੇ ਆ ਤਾਂ ਕਿ ਮੇਰੇ ਮਨ ਨੂੰ ਵੀ ਖਿੱਚ ਪਵੇ ਕਿ ਮੈਂ ਵੀ ਉਹਨਾਂ ਵਰਗਾ ਕਿਵੇਂ ਬਣ ਸਕਦਾ। ਧੂੜ ਦਾ ਭਾਵ ਮਿੱਟੀ ਨਹੀਂ ਹੈ, ਹੈ ਨਾ, ਆੜੀ ਬਾਹਰ ਮਿੱਟੀ ਹੈ ਨਾ, ਵੀ ਕੋਈ ਸੰਤ ਲੰਘਣ ਡਿਆ ਸੀ ਤਾਂ ਉਹਨਾਂ ਦੇ ਪੈਰਾਂ ਦੀ ਮਿੱਟੀ ਲਈ ਤਾਂ ਆਪਾਂ ਮੱਥੇ 'ਤੇ ਲਾ ਲਈ, ਕੋਈ ਫਰਕ ਨਹੀਂ ਪੈਣ ਵਾਲਾ, ਇਹ ਨਿਮਰਤਾ ਆ। ਪਰ ਅਸਲੀ ਧੂੜ ਕੀ ਆ, ਜਿਹੜੀ ਅਸੀਂ ਗੁਰੂ ਸਾਹਿਬਾਂ ਦੇ ਕੋਲੋਂ ਸੋਝੀ ਲੈਂਦੇ ਹਾਂ, ਆਪਣੇ ਮਨ 'ਚ ਟਿਕਾ ਲੈਂਦੇ ਹਾਂ, ਇਹ ਗੁਰੂ ਸਾਹਿਬਾਂ ਦੇ ਚਰਨਾਂ ਦੀ ਧੂੜ ਆ, ਸਾਡੇ ਮਨ ਨੂੰ ਖਿੱਚ ਪੈਂਦੀ ਹੈ। ਜਦੋਂ ਆਪਾਂ ਪਾਠ ਕਰਦੇ ਹਾਂ, ਦੇਖੋ ਤੁਸੀਂ, ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਸਾਡੇ ਵੀ ਮਨ ਵਿੱਚ ਖਿੱਚ ਪੈਣੀ ਚਾਹੀਦੀ ਆ, ਅਤੇ ਖਿੱਚ ਪੈਂਦੀ ਆ। ਕਦੋਂ ਪੈਂਦੀ ਆ? ਜਦੋਂ ਅਸੀਂ ਗੁਰਬਾਣੀ ਨੂੰ ਪਿਆਰ ਨਾਲ, ਲਹਿਜੇ ਨਾਲ, ਸਤਿਕਾਰ ਨਾਲ ਪੜ੍ਹਦੇ ਹਾਂ, ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਫਿਰ ਸਾਡੇ ਮਨ ਵਿੱਚ ਖਿੱਚ ਪੈਂਦੀ ਆ। ਕੈਸੀ ਖਿੱਚ ਪੈਂਦੀ ਹੈ ਕਿ ਹੇ ਪਰਮਾਤਮਾ ਕਿਰਪਾ ਕਰ, ਕਿਤੇ ਸਾਨੂੰ ਵੀ ਦਾਤ ਮਿਲੂਗੀ, ਕਿਤੇ ਅਸੀਂ ਵੀ ਇਸ ਜਨਮ ਦੇ ਅੰਦਰ ਉਸ ਪਰਮਾਤਮਾ ਨੂੰ ਮਹਿਸੂਸ ਕਰ ਸਕਾਂਗੇ, ਕਿਤੇ ਅਸੀਂ ਵੀ ਆਪਣੇ ਪਾਪ ਦੇ ਮਾੜੇ ਕਰਮ ਧੋ ਸਕਾਂਗੇ, ਕਿਤੇ ਅਸੀਂ ਵੀ ਉੱਥੇ ਪਹੁੰਚ ਸਕਾਂਗੇ, ਇਹ ਕਿੱਥੋਂ ਪਤਾ ਲੱਗਾ। ਦੇਖੋ ਗੁਰਬਾਣੀ ਨੂੰ ਪੜ੍ਹੀ, ਕਿਸੇ ਮਹਾਂਪੁਰਖਾਂ ਨੂੰ ਮਿਲੇ, ਗੁਰਬਾਣੀ ਦੀ ਸੋਝੀ ਆਈ, ਮਹਾਂਪੁਰਖਾਂ ਨੇ ਸਾਨੂੰ ਸਮਝਾਉਣਾ ਕੀਤਾ, ਅਤੇ ਸਾਡੇ ਮਨ ਵਿੱਚ ਪਿਆਰ ਪੈਦਾ ਹੋਇਆ ਵੀ ਅਸੀਂ ਵੀ ਉੱਥੇ ਜਾਣਾ ਆ, ਅਸੀਂ ਵੀ ਉਸ ਅਵਸਥਾ ਨੂੰ ਮਹਿਸੂਸ ਕਰਨਾ ਆ, ਅਸੀਂ ਵੀ ਆਪਣੇ ਅੰਦਰ ਵਸਦੇ ਪ੍ਰਕਾਸ਼ ਨੂੰ ਅਨੁਭਵ ਕਰਨਾ ਆ। ਠੀਕ ਹੈ ਵੀ, ਇਹ ਦਾਤ ਕਦੋਂ ਮਿਲਦੀ ਹੈ? ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਅਤੇ ਗੁਰਬਾਣੀ ਨੂੰ ਵਿਚਾਰਦੇ ਹਾਂ। ਠੀਕ ਹੈ ਵੀ, ਜਿੱਦਾਂ ਜਿੱਦਾਂ ਸਾਡੇ ਮਨ ਬਿਰਤੀ ਤਬਦੀਲ ਹੋਵੇਗੀ, ਆਪਣੇ ਆਪ ਹੀ ਆਪ ਜੀ ਹੈਰਾਨ ਹੋਵੋਗੇ, ਬੜਾ ਆਨੰਦ ਆਉਂਦਾ ਵੀ ਕਮਾਲ ਹੈ, ਆਪਾਂ ਗੌਰ ਹੀ ਨਹੀਂ ਕਰਦੇ ਰਹੇ, ਆਪਾਂ ਕੀ ਕਰਦੇ ਰਹੇ, ਸਵੇਰੇ ਉੱਠੇ ਹਾਂ, ਸਾਡੀ ਮਨ ਬਿਰਤੀ ਗੁਰੂ ਚੰਨਾਂ ਨਾਲ ਨਹੀਂ ਹੈਗੀ। ਅਸੀਂ ਪੰਜਾਂ ਬਣ ਦਾ ਪਾਠ ਕਰਨਾ ਹੈ, ਅਸੀਂ ਕਰਨਾ ਆ, ਬਸ ਖਤਮ। ਸਵੇਰੇ ਉੱਠੇ, ਪਾਠ ਸ਼ੁਰੂ ਕੀਤਾ, ਪੰਜਾਂ ਬਣ ਦਾ ਪਾਠ ਕੀਤਾ, ਬੜਾ ਆਨੰਦ ਆਇਆ, ਵੇ ਲੋ ਬਈ ਬੱਲੇ ਬਈ ਬੱਲੇ, ਪੰਜਾਂ ਬਣ ਦਾ ਪਾਠ ਕਰਤਾ ਕਰਤਾ, ਕਹਿੰਦਾ ਅੱਜ ਦਾ ਕੰਮ ਨਿਬੜ ਗਿਆ, ਹੁਣ ਕੱਲ੍ਹ ਨੂੰ ਦੇਖਾਂਗੇ। ਜੀ ਨਹੀਂ, ਸਵੇਰੇ ਉੱਠ ਕੇ ਪਾਠ ਕਰਨ ਲੱਗਿਓ, ਐਸੀ ਮਨ ਬਿਰਤੀ ਬਣਾਓ, ਐਸੀ ਮਨ ਬਿਰਤੀ ਬਣਾਓ ਵੀ ਸਵੇਰੇ ਉੱਠਦਿਆਂ ਹੀ ਅੱਜ ਮਨ 'ਚ ਧਾਰ ਲੈਣਾ ਵੀ ਮੈਂ ਗੁਰਬਾਣੀ ਪੜ੍ਹਨੀ ਆ, ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਿਓ, ਅੱਜ ਕੁਛ ਨਾ ਕੁਛ ਤਾਂ ਸੋਝੀ ਮੈਨੂੰ ਆਉਣੀ ਚਾਹੀਦੀ, ਇੱਕ ਅੱਧੀ ਪੰਕਤੀ ਦੀ ਸੋਝੀ ਅੱਜ ਆਉਣੀ ਚਾਹੀਦੀ ਹੈ, ਕੁਛ ਨਾ ਕੁਛ ਤਾਂ ਮੈਂ ਲੈ ਕੇ ਜਾਵਾਂ, ਮੈਂ ਖਾਲੀ ਤੁਰ ਜਾਂਦਾ ਰੋਜ਼ ਦੇੜੀ, ਅੱਜ ਨਹੀਂ ਮੈਂ ਖਾਲੀ ਜਾਣਾ, ਅੱਜ ਮੈਂ ਕੁਝ ਲੈ ਕੇ ਜਾਣਾ। ਧਿਆਨ ਦਿਓ, ਜਿੱਦ ਫੜ ਲਈ ਕਈ ਨੇ, ਕਹਿੰਦਾ ਮੈਂ ਲੈ ਕੇ ਜਾਣਾ, ਕਹਿੰਦਾ ਕੀ ਲੈ ਕੇ ਜਾਣਾ, ਕਹਿੰਦਾ ਮੇਰਾ ਫਲਾਣਾ ਕੰਮ ਨਹੀਂ ਬਣਿਆ, ਸਾਡਾ ਕੰਮ ਬਣਾ ਦਿਓ। ਉਹ ਕੋਈ ਵਿਰਲਾ ਜਿੱਦ ਫੜਦਾ, ਕਹਿੰਦਾ ਗੁਰੂ ਜੀ ਅੱਜ ਮੈਂ ਖਾਲੀ ਨਹੀਂ ਜਾਣਾ, ਮੈਨੂੰ ਸ਼ਬਦ ਦੀ ਸੋਝੀ ਦੇ ਦਿਓ, ਸ਼ਬਦ ਦੀ ਸੋਝੀ ਦੇ ਦਿਓ। ਬਾਣੀ 'ਚ ਪੜ੍ਹਿਓ, ਇੱਕ ਪੰਕਤੀ ਆਉਂਦੀ ਹੈ, ਗੁਰੂ ਜੀ ਕਹਿਣ ਲੱਗੇ ਨਾਮੋ ਭੁੱਲੀ ਚੋਟਾਂ ਖਾਏ, ਬਹੁਤ ਸਿਆਣਪ ਭਰਮ ਨਾ ਜਾਏ, ਪਚ ਪਚ ਮੂਵੇ ਅਚੇਤਨਾ ਚੇਤੇ, ਅਜਗਰ ਭਾਰ ਲਦਾਈ ਹੈ ਧਿਆਨ ਦਿਓ। ਕਹਿੰਦੇ ਨਾਵੋਂ ਭੁੱਲੀ ਚੋਟਾਂ ਖਾਏ। ਹੁਣ ਦੇਖੋ ਸੋਚਣਾ ਨਹੀਂ ਗੱਲ ਆ ਵੀ ਆਪਾਂ ਪਾਠ ਕਰ ਲਿਆ, ਗੁਰੂ ਜੀ ਨੇ ਇੱਕ ਲਿਖਿਆ ਹੀ ਨਹੀਂ ਕਿਤੇ ਪਾਠ ਤੋਂ ਭੁੱਲੀ, ਪਾਠ ਕਰਦੇ ਕਰਦੇ ਫਿਰ ਪੰਕਤੀ ਸਲਾਤੀ ਗੁਰੂ ਜੀ ਨੇ, ਨਾਵੋਂ ਭੁੱਲੀ ਚੋਟਾਂ ਖਾਏ। ਕਹਿੰਦਾ ਜੇ ਤੂੰ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਤੇਰੀ ਮਨ ਬਿਰਤੀ ਨਾਮ ਤੋਂ ਭੁੱਲੀ ਆ, ਨਾਮ ਦੀ ਸੋਝੀ ਨਹੀਂ ਲੈਣ ਰਹੀ, ਤੇ ਤੂੰ ਜੰਮਣ ਮਰਨ ਦੀਆਂ ਚੋਟਾਂ ਹੀ ਖਾਏਗਾ, ਜੰਮਦਾ ਮਰਦਾ ਹੀ ਰਹੇਗਾ। ਦੇਖੋ ਨਾਵੋਂ ਭੁੱਲੀ ਚੋਟਾਂ ਖਾਏ, ਬਹੁਤ ਸਿਆਣਪ ਭਰਮ ਨਾ ਜਾਏ। ਹੁਣ ਦੇਖੋ ਨਾ ਕਈ ਨਹੀਂ ਆਪਾਂ ਕਿਸੇ ਨੂੰ ਕਹਿੰਦੇ ਜਾ ਕੇ ਨਾ ਮੈਂ ਮੂਰਖ ਹਾਂ, ਮੈਨੂੰ ਅਕਲ ਨਹੀਂ, ਮੈਂ ਸਿਆਣਾ ਨਹੀਂ। ਕਹਿੰਦਾ ਕਿਉਂ ਅਕਲਾਂ? ਸਵੇਰੇ ਉੱਠ ਕੇ ਮੈਂ ਪਾਠ ਕਰਦਾ ਪਹਿਲਾਂ, ਮੈਂ ਵੀ ਸਿਆਣਾ, ਮੈਨੂੰ ਵੀ ਅਕਲ ਆ। ਅਤੇ ਗੁਰੂ ਜੀ ਕਹਿਣ ਲੱਗੇ ਕਹਿੰਦੇ ਬਹੁਤ ਸਿਆਣਪ ਭਰਮ ਨਾ ਜਾਏ। ਕਹਿੰਦਾ ਇਹੋ ਜਿੰਨੇ ਮਰਜ਼ੀ ਸਿਆਣੇ ਹੋਣ, ਜਿੰਨੀਆਂ ਮਰਜ਼ੀ ਸਿਆਣਪਾਂ ਕੋਲ ਹੋਣ, ਮਨ ਦੀ ਭਟਕਣਾ ਨਹੀਂ ਜਾਂਦੀ। ਮਨ ਦੀ ਭਟਕਣਾ ਉਹਨਾਂ ਦੀ ਜਾਂਦੀ ਆ ਜਿਹੜੇ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਨਾਮ ਦੀ ਸੋਝੀ ਲੈਂਦੇ ਆ, ਸ਼ਬਦ ਦੀ ਸੋਝੀ ਲੈਂਦੇ, ਉਹਨਾਂ ਦਾ ਮਨ ਟਿਕਦਾ। ਜੇ ਜਿਹੜੇ ਸ਼ਬਦ ਦੀ ਸੋਝੀ ਨਹੀਂ ਲੈਂਦੇ ਉਹਨਾਂ ਦਾ ਮਨ ਟਿਕਦਾ ਹੀ ਨਹੀਂ। ਠੀਕ ਹੈ ਬਈ, ਫਿਰ ਕੀ ਗੱਲ ਲੱਗੀ? ਪਚ ਪਚ ਮੂਹੇ ਅਚੇਤ ਨਾ ਚੇਤੇ, ਪਚ ਪਚ ਮੂਹੇ, ਪਚ ਪਚ ਦਾ ਮਤਲਬ ਖੱਪ ਖੱਪ ਕੇ, ਮੂਹੇ ਦਾ ਆਪਾਂ ਮਰਦੇ ਹਾਂ। ਕਹਿੰਦੇ ਖੱਪ ਖੱਪ ਕੇ ਮਰਦੇ ਆ, ਚੇਤ ਨਾ ਚੇਤੇ। ਕਹਿੰਦੇ ਉਹ ਪਰਮਾਤਮਾ ਤਾਂ ਉਹਨਾਂ ਨੂੰ ਚੇਤੇ ਹੀ ਨਹੀਂ ਹੈ, ਅਕਾਲ ਪੁਰਖ ਤਾਂ ਚੇਤੇ ਹੀ ਨਹੀਂ ਹੁੰਦਾ। ਸੱਚ ਜੀ, ਆਪਾਂ ਪਾਠ ਕਰਦੇ ਹਾਂ ਸਾਡਾ ਰੱਬ ਥੋੜ੍ਹੀ ਚੇਤੇ ਹੁੰਦਾ, ਕਿ ਰੱਬ ਅਸੀਂ ਰੱਬ ਦੀ ਭਾਲ ਕਰਨੀ ਹੈ, ਪਰਮਾਤਮਾ ਦੀ ਖੋਜ ਕਰਨੀ ਹੈ, ਪ੍ਰਕਾਸ਼ ਦੀ ਖੋਜ ਕਰਨੀ ਹੈ। ਸਾਡੇ ਮਨ 'ਚ ਪਤਾ ਕੀ ਹੁੰਦਾ? ਮੈਂ ਪਾਠ ਕਰਨ ਡਿਆ ਜੇ ਤਾਂ ਫਲਾਣਾ ਕੰਮ ਬਣ ਜਾਵੇ ਅੱਜ, ਤਾਂ ਨੰਦ ਆ ਜਾਵੇ ਫੜ ਕੇ। ਠੀਕ ਹੈ, ਅਜਗਰ ਭਾਲਦਾਈ ਹੈ। ਅਜਗਰ, ਅਜਗਰ ਕਿਉਂ ਅੱਖਰ ਵਰਤਿਆ? ਜਿਹੜਾ ਅਜਗਰ ਹੈ ਨਾ ਬਹੁਤ ਭਾਰਾ ਹੁੰਦਾ, ਬਹੁਤ ਮੋਟਾ ਹੁੰਦਾ। ਠੀਕ ਹੈ, ਅਤੇ ਗੁਰੂ ਜੀ ਕਹਿੰਦੇ ਕਹਿੰਦੇ ਫਿਰ ਜਿਹੜਾ ਪੁਰਾਣੀ ਗੁਰਬਾਣੀ ਪੜ੍ਹ ਕੇ ਨਾਮ ਦੀ ਸੋਝੀ ਨਹੀਂ ਲੈਂਦਾ, ਕਹਿੰਦਾ ਉਹ ਆਪਣੀ ਮਤ ਦੇ ਵਿੱਚ ਅਜਗਰ ਦੀ ਨਿਆਈ ਮੋਟੀ ਮਤ ਦਾ ਭਾਰ ਚੁੱਕਦਾ, ਫਿਰ ਉਹ 'ਤੇ ਹੋਰ ਭਾਰ ਪੈਂਦਾ। ਸੱਪ ਜਿਵੇਂ ਜਿਵੇਂ ਵੱਡੀ ਉਮਰ ਦਾ ਹੁੰਦਾ, ਇਹਦਾ ਅਜਗਰ ਬਣ ਜਾਂਦਾ, ਉਹਦਾ ਭਾਰ ਵਧੀ ਜਾਂਦਾ। ਅਤੇ ਗੁਰੂ ਜੀ ਕਹਿੰਦੇ ਆ ਜਿਹੜਾ ਗੁਰੂ ਦੇ ਲੜਨ ਲੱਗਾ ਨਾਮ ਦੀ ਸੋਝੀ ਨਹੀਂ ਲੈਂਦਾ, ਉਹਦੇ ਅੰਦਰ ਵੀ ਫਿਰ ਮਾੜੀ ਮਤ ਦਾ ਭਾਰ ਵਧੀ ਜਾਂਦਾ, ਅਗਿਆਨਤਾ ਦਾ ਭਾਰ ਵਧੀ ਜਾਂਦਾ। ਅਜਗਰ ਦੀ ਨਿਆਈ, ਅਜਗਰ ਵਾਂਗਣਾ ਮੋਟਾ ਹੁੰਦਾ ਜਾਂਦਾ ਉਹ, ਕਿਉਂਕਿ ਅਜਗਰ ਸਾਡੀ ਮਤ ਮੋਟੀ ਹੁੰਦੀ ਜਾਂਦੀ। ਠੀਕ, ਪਰ ਲੰਘਣਾ ਪੈਣਾ ਸਾਨੂੰ, ਬੜੇ ਬਰੀਕ ਹੋ ਗਏ। ਠੀਕ ਆ, ਸੋਚ ਬਰੀਕ ਕਰਨੀ ਹੈ। ਕਿਵੇਂ ਬਰੀਕ ਕਰਨੀ ਹੈ? ਬੜਾ ਆਨੰਦ ਆਇਆ ਕੋਈ ਪਰਸੋਂ, ਕੋਈ ਖਾਲਸਾ ਜੀ ਮੈਨੂੰ ਕੋਈ ਗੱਲ ਸੁਣਾਉਣ ਡਿਆ। ਕਹਿੰਦੇ ਸਾਡੇ ਬਜ਼ੁਰਗ ਕਹਿਣ ਲੱਗੇ ਕਿ ਸੋਚ ਬੜੀ ਬਰੀਕ ਹੋਣੀ ਚਾਹੀਦੀ ਹੈ, ਅਤੇ ਉਹਨਾਂ ਨੇ ਗੱਲ ਬੜੀ ਵਧੀਆ ਸੁਣਾਤੀ। ਕਹਿੰਦੇ ਸਾਡੇ ਦਾਦਾ ਜੀ ਕਹਿੰਦੇ ਵੀ ਦੇਖੋ ਆਪਾਂ ਮੂੰਗਫਲੀ ਲੈਣ ਜਾਂਦੇ ਹਾਂ, ਅਤੇ 40 ਰੁਪਏ ਕਿਲੋ ਦੇਣ ਡਿਆ ਸੀ ਵਿਚਾਰਾ, ਉਹਦੇ ਨਾਲ ਸੌਦਾ ਕਰ ਲਿਆ ਪਹਿਲਾਂ, ਵੀ ਆਪਾਂ ਤਾਂ 35 ਦੇਣੇ ਆ। ਕਹਿੰਦਾ ਮੰਨ ਗਿਆ ਵਿਚਾਰਾ ਵੀ ਚੱਲ ਯਾਰ ਮੇਰੀ ਵਿਕ ਜੂਗੀ, 5 ਰੁਪਏ ਲੱਭਦੇ ਉਨੇ ਹੀ ਸਹੀ, 35 ਲੈਂਦਾ ਯਾਰ। ਜਦੋਂ ਕਹਿੰਦੇ ਸੌਦਾ ਹੀ ਕਰ ਲਿਆ ਉਹਦੇ ਨਾਲ ਵੀ 35 ਰੁਪਏ ਕਿਲੋ ਤੂੰ ਮੈਨੂੰ ਮੂੰਗਫਲੀ ਕਿਲੋ ਪਾ ਦੇ, ਕਹਿੰਦਾ ਠੀਕ। ਕਹਿੰਦੇ ਸੌਦਾ ਕਰ ਲਿਆ ਪਹਿਲਾਂ 5 ਰੁਪਏ ਦੇ ਉਹ ਘਟਾ ਦੇ, ਅਤੇ ਖੜਾ ਖੜਾ ਮੁੱਠ ਮੂੰਗਫਲੀ ਦਿਖਾ ਗਿਆ, ਹੈਂ 10-12 ਗੰਢੀਆਂ ਫੜੀਆਂ ਦਿਖਾ ਗਿਆ। ਉਹ ਕਹਿੰਦਾ ਵੀ ਸੋਚਿਆ ਹੀ ਨਹੀਂ ਵੀ ਸੌਦਾ ਮੈਂ ਕੀਤਾ ਸੀ 35 ਰੁਪਏ ਨੂੰ, ਤਾਂ 35 ਦੇਣੇ, 5 ਪਹਿਲਾਂ ਘਟਾ ਦੇ, ਸੌਦਾ ਤਾਂ ਹੋ ਚੁੱਕਾ। ਆਰੇ ਮੈਂ 10 ਗੰਢੀਆਂ ਖਾਧੀਆਂ ਨੇ, ਇਹਨਾਂ ਦਾ ਹਿਸਾਬ ਕਿਤਾਬ ਕੌਣ ਦਊਗਾ, ਇਹਨਾਂ ਦਾ ਹਿਸਾਬ ਕਿਤਾਬ ਕੌਣ ਦਊਗਾ? ਇਹ ਤਾਂ ਲੇਖਾ ਚੜ੍ਹ ਗਿਆ ਮੇਰੇ 'ਤੇ, ਇਹਦਾ ਹਿਸਾਬ ਕਿਤਾਬ ਅੱਗੇ ਮੈਨੂੰ ਦੇਣਾ ਪੈਣਾ। ਅਤੇ ਉਹਨੇ ਮੈਨੂੰ ਪੁੱਛਣਾ ਵੀ ਪਿਓ ਦਾ ਪੁੱਤਾ ਦੱਸ ਇਹਦਾ ਵਿਚਾਰੇ ਦਾ ਕੀ ਕਸੂਰ ਸੀ? ਤੂੰ ਤਾਂ ਸੌਦਾ ਕਰ ਲਿਆ ਸੀ ਅਤੇ 10 ਮੂੰਗਫਲੀ ਦੀਆਂ ਗੰਢੀਆਂ ਫਿਰ ਖਾ ਗਿਆ ਤੂੰ, ਉਹ ਤਾਂ ਪੈਸੇ ਦਿੱਤੇ ਹੀ। ਕਹਿੰਦਾ ਭਾਵ ਕਿ ਸੋਚ ਬਰੀਕ ਕਰੋ, ਐਸੀ ਸੋਚ ਬਰੀਕ ਕਰੋ ਕਿ ਜਦੋਂ ਪੈਰ ਵੀ ਪੁੱਟਦੇ ਹੋ ਨਾ ਗੁਰੂ ਨੂੰ, ਪਿਆਰੀ ਸਤਸੰਗਤ ਜੀ, ਉਹ ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ, ਆਪਾਂ ਜਦੋਂ ਤੁਰਦੇ ਹਾਂ ਤਾਂ ਵੇਖਣਾ ਵੀ ਮੇਰੇ ਪੈਰ ਚੱਲੇ ਕਿੱਧਰ ਆ। ਠੀਕ ਹੈ, ਕ੍ਰੋਧ ਆ ਗਿਆ, ਗੁੱਸਾ ਆ ਗਿਆ, ਮੈਂ ਮਾਰਨਾ ਇਹਨੂੰ, ਅਤੇ ਪੈਰ ਚੁੱਕੇ ਇੱਕ ਮਿੰਟ ਲਈ ਸੋਚਿਓ ਵੀ ਮੇਰੇ ਕੋਲ ਕੀ ਤਾਕਤ ਹੈ ਕਿਸੇ ਨੂੰ ਮਾਰਨ ਦੀ? ਮਰਿਆ ਭਾਵੇਂ ਕਿਸੇ ਨੂੰ ਮਾਰ ਦੇਵੇ, ਜਿਹੜਾ ਖੁਦ ਨਹੀਂ ਮਰਿਆ ਉਹਨੇ ਕਿਸੇ ਨੂੰ ਕੀ ਮਾਰਨਾ? ਧਿਆਨ ਦਿਓ, ਕਦੀ ਵੀ ਫੌਜ ਦੀ ਨੌਕਰੀ ਦੇ ਵਿੱਚ ਨਾ ਕੀ ਸਿਖਾਉਂਦੇ ਆ, ਕਹਿੰਦੇ ਮਰਨਾ ਆ, ਜਦੋਂ ਕਹਿੰਦੇ ਮਰਨਾ ਆ ਤੁਹਾਨੂੰ ਜੋਸ਼ ਆ ਗਿਆ, ਤੁਹਾਨੂੰ ਕਿਸੇ ਨੇ ਪੁੱਛਿਆ ਭਾਈ ਸਾਹਿਬ ਇੰਨਾ ਜੋਸ਼? ਕਹਿੰਦੇ ਫਿਰ ਜਦੋਂ ਮੈਂ ਖੁਦ ਮਰਨਾ ਹੀ ਮਰਨਾ, ਤਾਂ ਫਿਰ ਤਾਂ 10-12 ਮਰਨੇ ਹੀ ਮਰਨੇ, ਕਿਉਂਕਿ ਮੈਂ ਮਰਨਾ ਆ, ਮੈਂ ਖੁਦ ਮਰਨ ਲਈ ਤਿਆਰ ਆ। ਜਿਹੜਾ ਮਰਨ ਲਈ ਤਿਆਰ ਆ ਉਹ ਕਿਸੇ ਨੂੰ ਮਾਰ ਦੂਗਾ, ਜਿਹੜਾ ਖੁਦ ਮਰਨ ਲਈ ਤਿਆਰ ਨਹੀਂ ਉਹਨੇ ਕਿਸੇ ਨੂੰ ਕੀ ਮਾਰਨਾ? ਠੀਕ, ਅਤੇ ਪੈਰ ਚੁੱਕਣ ਲੱਗਿਆ ਸੋਚਿਓ ਭਲਾ ਵੀ ਮੈਂ ਕਿਹਾ ਮੈਂ ਕਿਸੇ ਨੂੰ ਮਾਰਨਾ, ਮੈਂ ਖੁਦ ਹੀ ਨਹੀਂ ਮਰਿਆ, ਮੈਂ ਕਿਸੇ ਨੂੰ ਕੀ ਮਾਰਨਾ? ਛੱਡ ਬੜਾ, ਮੇਰੇ ਕੋਲ ਤਾਕਤ ਹੀ ਹੈ ਨਹੀਂ, ਜੇ 2 ਗਾਲਾਂ ਕੱਢ ਵੀ ਗਿਆ ਨਾ ਖਰੇ ਮੇਰਾ ਕੋਈ ਭਲਾ ਹੀ ਹੋਵੇ। ਅਗਲੀ ਗੱਲ ਸੋਚ ਲਿਓ ਵੀ ਯਾਰ ਜੇ ਗਾਲਾਂ ਕੱਢ ਗਿਆ ਤੇ ਖਰੇ ਕੌਣ ਕੱਢ ਗਿਆ, ਕੋਈ ਮੇਰੇ ਭਲੇ ਲਈ ਕੱਢ ਗਿਆ ਹੋਣਾ, ਅੱਜ ਕਿਤੇ ਰੋ ਗਿਆ ਹੋਣਾ ਮੈਨੂੰ, ਵੀ ਨਾ ਜਾਈ ਉੱਥੇ ਹੋਰ ਕੀ। ਚੱਲ ਕੋਈ ਗੱਲ ਨਹੀਂ, ਕਿਉਂਕਿ ਜੋਤ ਸੁਭਾਵੇ ਨਾਨਕਾ ਸਹੀ ਗੱਲ ਚੰਗੀ। ਸੋ ਗੁਰੂ ਜੀ ਕਹਿਣ ਲੱਗੇ ਨਾਨਕ ਕੀ ਹਰ ਲੋਚਾ ਪੂਰ। ਗੁਰੂ ਜੀ ਕਹਿਣ ਲੱਗੇ ਕਿ ਮੇਰੇ ਮਨ ਦੀ ਜਿਹੜੀ ਆਸ ਹੈ, ਲੋਚਾ ਹੈ ਮੇਰੇ ਮਨ 'ਚ, ਉਹ ਪੂਰੀ ਕਰ ਦੇ ਕਿ ਮੈਨੂੰ ਜਿਹੜੇ ਉੱਪਰਲੇ ਆ ਪੰਕਤੀਆਂ ਸੁਣਾਈਆਂ ਨਾ, ਮੇਰੇ ਮਨ ਦੀ ਅੰਦਰ ਦੀ ਮਨ ਬਿਰਤੀ ਇੱਦਾਂ ਦੀ ਬਣ ਜਾਏ ਵੀ ਪੱਥਰ ਦੀ ਨਿਆਈ ਮੈਂ ਨਾੜੀ ਦੇ ਬੇੜੀ 'ਤੇ ਚੜ੍ਹਨ ਲਈ ਤਿਆਰ ਹੋ ਜਾਵਾਂ। ਕਹਿੰਦਾ ਭਾਵ ਕਿ ਗੁਰੂ ਜਦੋਂ ਤੂੰ ਮੈਨੂੰ ਸ਼ਬਦ ਨਾਲ ਜੋੜਨਾ ਨਾ, ਮੈਂ ਬਿਲਕੁਲ ਭਾਣੇ 'ਚ ਆ ਜਾਵਾਂ, ਮੈਂ ਆਪਣੀ ਤਾਕਤ ਛੱਡ ਕੇ ਨਾ ਪੱਥਰ ਦੀ ਨਿਆਈ ਤੇਰੇ ਚਰਨਾਂ 'ਚ ਡਿੱਗ ਜਾਂ, ਤੂੰ ਜਿੱਥੇ ਮਰਜ਼ੀ ਚੜ੍ਹਾ ਦੇ ਮੈਨੂੰ, ਤੂੰ ਮੈਨੂੰ ਸ਼ਬਦ ਨਾਲ ਜੋੜ ਦੇ ਅਤੇ ਮੈਂ ਜੁੜਨ ਲਈ ਤਿਆਰ ਹੋ ਜਾਵਾਂ, ਐਸੀ ਮਨ ਬਿਰਤੀ ਬਣਾਓ। ਸੋ ਗੁਰੂ ਨੂੰ ਪਿਆਰੀ ਸਤਿ ਸੰਗਤ ਜੀ ਸਮਾਂ ਹੋ ਗਿਆ। ਸੋ ਮਲ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।